राम दस है कोई सहाय, ते अज गुरु देव कहते ने अर्जुन हर गोबिंद सिमरन श्री हर राय। धन गुरु अर्जुन देव सच्चे पातशाह, धन गुरु हर गोबिंद साहब सतगुरु जी, और धन गुरु हर राय साहब सच्चे पातशाह महाराज गुरु गोबिंद सिंह कहते हैं, मैं इन्हों का सिमरन प्या कर इन्हों सिमरदा। आओ धन गुरु अर्जुन देव सच्चे पातशाह जी उन्होंने पावन पवित्र अमृत बचन और हजूर कृपालू सतगुरु जी का पवित्र जीवन, जिन्होंने गुरु अर्जुन देव जी ने सिमरिया, सतगुरु जी ने किवें उन्हां ते बख्शां कीतियां, इस दी विचार गुरु कृपा दे नाल आपां ने करनी। धन गुरु अर्जुन देव सच्चे पातशाह जी, आप बख्शिश कृपा करके विच वरतो और अपने अमृत बचना दी विचार प्रेम भावना नाल आप ही करा लो। करो कृपा साध संगत जी, गुरु बख्शी फतेह प्रवान करो जी। वाहिगुरु जी का खालसा, वाहिगुरु जी की फतेह। सतगुरु गुरु अर्जुन देव सच्चे पातशाह जी महाराज, जिन्हां दा पावन पवित्र पिछले दिन आपां शहादत वाला दिन भी मनाया है, हजूर कहते ने धन गुरु अर्जुन देव सच्चे पातशाह दा मैं सिमरत करना। सतगुरु गुरु ग्रंथ साहिब जी की अमृत बाणी के अंदर आपां उस दिन विचार कीते सी कि भट्टा ने गुरु अर्जुन देव जी के संबंधी ये वचन कहे ने कि उन्होंने जन्म तो गुरु की माता राही ब्रह्म नूं पहचान लिया। भट्ट जी ने इस तो अगे जिहड़े वचन कहन लगे, भगत योग को जैत वार हर जनक उपायो, कि धन गुरु अर्जुन देव सच्चे पातशाह जीओ, तुसी उस परम पिता परमेश्वर जी की भगती दे मिलाप दा सदका इस जीवन दी बाजी नूं तां जिते ही है, किन्ने तुहाडे हिरदे दे उत्ते गुरु का शब्द जिहड़ा है वह प्रकाश बखेरदा पे। अमृत बचन कीते कहन लगे, भगत जोग को जैत वार हर जनक उपायो, शब्द गुरु प्रगासियो हर रसम बसायो। धन गुरु अर्जुन देव जी दे किरदे ते गुरु के शब्द का प्रकाश है, ते ए ओ बचन कह रहे ने भट्ट जिन्हां ने अपने पवित्र नेत्रां नाल धन गुरु अर्जुन साहिब दे दर्शन कीते। आपां भावें शब्द अर्जुन वरतने हैं, पर दरअसल भट्टा ने जितनी बारी भी शब्द वरते हैं उत्थे अर्जुन वरते हैं। जज्जे दे थले औंकड़ लगी। भट्ट जी कहते ने, भगत जो को जैत वार हर जनक उपायो, शब्द गुरु प्रगासियो हर रसन बसायो। जिथे किरदे च गुरु के शब्द का प्रकाश है उथे गुरु अर्जुन देव सच्चे पातशाह जी तुहाडी रसना दे उत्ते भी केवल गुरु का शब्द ही है। शब्द गुरु प्रगासियो हर रसन बसायो, गुरु नानक अंगद अमर लाड उत्तम पद पायो। फिर कहने गुर अर्जन घर गुरु रामदास भगत उतर आयो, कि धन गुरु अर्जुन देव सच्चे पातशाह जी आप जी धन गुरु रामदास जी दे घर अंदर एक भगत उतर के आ भगती करने वाले बन के आए, तुसी शुरू तो भगत हो। एक अर्ज करनी इसे पवित्र बचन नूं आधार बना के कि गुरु अर्जुन देव भगत बन के आए, भगत उतर के आए, ते जदों धन गुरु ग्रंथ साहिब जी दी अमृत बाणी ਤੇ ਔਰ ਗੁਰੂ ਅਰਜਨ ਦੇਵ ਜੀ ਦੇ ਪਵਿੱਤਰ ਜੀਵਨ ਨੂੰ ਆਪਾਂ ਪੜ੍ਹਨੇ ਹਜ਼ੂਰ ਗੋਇੰਦਵਾਲ ਸਾਹਿਬ ਦੀ ਧਰਤੀ ਦੇ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਉਦੋਂ ਗੁਰਤਾ ਗੱਦੀ ਤੇ ਵਿਰਾਜਮਾਨ ਨੇ ਜਦੋਂ ਹਜ਼ੂਰ ਜੀ ਦੀ ਆਮਦ ਹੋਈ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਤੋਂ ਪਹਿਲਾਂ ਗੁਰੂ ਰਾਮਦਾਸ ਜੀ ਦੇ ਘਰ ਅੰਦਰ ਦੋ ਪੁੱਤਰ ਹੈ, ਵੱਡੇ ਨੇ ਬਾਬਾ ਪ੍ਰਿਥੀ ਚੰਦ ਜੀ, ਉਹਨਾਂ ਤੋਂ ਛੋਟੇ ਨੇ ਬਾਬਾ ਮਹਾਂਦੇਵ ਜੀ ਤੇ ਸਭ ਤੋਂ ਛੋਟੇ ਨੇ ਮੇਰੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ। ਜਦੋਂ ਭੱਟਾਂ ਨੇ ਬਚਨ ਕਹਿ ਦੇ ਗੁਰੂ ਅਰਜਨ ਦੇਵ ਤੁਸੀਂ ਜਨਮ ਤੋਂ ਗੁਰਮਤ ਨੂੰ ਪਹਿਚਾਣੇ, ਤੇ ਪ੍ਰਿੰਸੀਪਲ ਸਤਬੀਰ ਸਿੰਘ ਹੋਰਾਂ ਨੇ ਇਸ ਪੰਕਤੀ ਦੇ ਅਰਥ ਕਰਦਿਆਂ ਬੜੀ ਸੋਹਣੀ ਇੱਕ ਗੱਲ ਕਹੀ। ਉਹ ਕਹਿੰਦੇ ਨੇ ਕੀ ਕਾਰਨ ਕਿ ਭੱਟਾਂ ਨੇ ਗੁਰੂ ਅੰਗਦ ਸਾਹਿਬ ਜੀ ਦੇ ਸੰਬੰਧੀ ਕਿਉਂ ਨਾ ਕਹਿ ਦਿੱਤਾ ਤੁਸੀਂ ਜਨਮ ਤੋਂ ਗੁਰਮਤ ਨੂੰ ਪਹਿਚਾਣੇ, ਜਾਂ ਗੁਰੂ ਅਮਰਦਾਸ ਜੀ ਦੇ ਸੰਬੰਧੀ ਗੁਰੂ ਰਾਮਦਾਸ ਜੀ ਦੇ ਸੰਬੰਧੀ ਨਾ ਕਿਹਾ, ਪਰ ਧੰਨ ਗੁਰੂ ਅਰਜਨ ਦੇਵ ਜੀ ਨੂੰ ਕਹਿੰਦੇ ਨੇ ਕਿ ਦਾਤਾਰ ਤੁਸੀਂ ਜਨਮ ਤੋਂ ਗੁਰਮਤ ਨੂੰ ਪਹਿਚਾਣ ਲਿਆ, ਤੁਹਾਡੀ ਗੁਰੂ ਨਾਲ ਸਾਂਝ ਬਣ ਗਈ। ਉਹ ਫਿਰ ਇਹਦੇ ਅਰਥ ਕਰਦੇ ਨੇ ਕਿ ਭਾਈ ਲਹਿਣਾ ਜੀ ਜਨਮ ਤੋਂ ਬਾਅਦ ਗੁਰੂ ਨਾਨਕ ਸਾਹਿਬ ਦੇ ਦਰ ਤੇ ਨਹੀਂ ਆਏ, ਭਾਈ ਲਹਿਣਾ ਜੀ ਦੀ ਜ਼ਿੰਦਗੀ ਦੇ ਕਈ ਸਾਲ ਬਤੀਤ ਹੋ ਚੁੱਕੇ ਨੇ, ਉਹ ਦੇਵੀ ਦੇ ਭਗਤ ਨੇ, ਦੇਵੀ ਦੇ ਸੰਗ ਦੀ ਅਗਵਾਈ ਕਰਦੇ ਨੇ, ਜਗਰਾਤੇ ਕਰਦੇ ਨੇ, ਗੁਰੂ ਉਹਨਾਂ ਨੂੰ ਮਿਲਿਆ ਜਨਮ ਤੋਂ ਨਹੀਂ, ਜਨਮ ਤੋਂ ਬਾਅਦ ਆਪਣੀ ਜ਼ਿੰਦਗੀ ਦੇ ਕੁਝ ਸਾਲ ਬਤੀਤ ਕੀਤੇ ਤੇ ਤਾਂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਰਹਿਤ ਹੋਈ। ਕਹਿੰਦੇ ਨੇ ਗੁਰੂ ਅਮਰਦਾਸ ਇਹਨਾਂ ਨੇ ਆਪਣੀ ਜ਼ਿੰਦਗੀ ਦੇ 62 ਸਾਲ ਗੁਰੂ ਤੋਂ ਬਿਨਾਂ ਬਤੀਤ ਕੀਤੇ ਨੇ, ਜਨਮ ਤੋਂ ਗੁਰੂ ਵਾਲੇ ਨਹੀਂ। 62 ਸਾਲ ਤੋਂ ਬਾਅਦ ਉਹਨਾਂ ਨੂੰ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪਿਆਰ ਨਸੀਬ ਹੋਇਆ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ ਜ਼ਿੰਦਗੀ ਦੇ ਕੁਝ ਸਾਲ ਜਨਮ ਦੇ ਲੰਘ ਚੁੱਕੇ ਨੇ, ਤਾਂ ਗੁਰੂ ਅਮਰਦਾਸ ਜੀ ਦੀ ਸ਼ਰਨ ਵਿੱਚ ਆਏ ਨੇ। ਪਰ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਇੰਨੀ ਰਹਿਮਤ ਨਾਲ ਨਿਵਾਜੇ ਹੋਏ ਨੇ ਕਿ ਜਨਮ ਹੋਇਆ ਉਸੇ ਵੇਲੇ ਨਾਨਾ ਗੁਰੂ ਧੰਨ ਗੁਰੂ ਅਮਰਦਾਸ ਜੀ ਦੀ ਗੋਦ ਪ੍ਰਾਪਤ ਹੋ ਗਈ, ਲੋਰੀਆਂ ਵੀ ਗੁਰੂ ਕੀ ਗੋਦ ਵਿੱਚ ਮਿਲੀਆਂ। ਥੋੜੇ ਜੇ ਵੱਡੇ ਹੋਏ, 11 ਸਾਲ ਦੀ ਉਮਰ ਸੀ ਗੁਰੂ ਅਰਜਨ ਦੇਵ ਜੀ ਦੀ, ਜਿੱਦਣ ਗੁਰੂ ਅਮਰਦਾਸ ਜੀ ਨੇ ਪ੍ਰਭਪੁਰ ਬਿਆਨਾ ਕੀਤਾ, ਪਿਤਾ ਗੁਰੂ ਧੰਨ ਗੁਰੂ ਰਾਮਦਾਸ ਤਖ਼ਤ ਤੇ ਵਿਰਾਜਮਾਨ ਹੋਏ ਤੇ ਗੁਰੂ ਅਰਜਨ ਦੇਵ ਜੀ ਨੇ ਕੇਵਲ ਪਿਤਾ ਜਾਣ ਕੇ ਸੰਬੰਧ ਨਹੀਂ, ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੂੰ ਗੁਰੂ ਜਾਣ ਕੇ ਤੇ ਆਪਣੇ ਆਪ ਨੂੰ ਇੱਕ ਸਿੱਖ ਜਾਣ ਕੇ ਧੰਨ ਗੁਰੂ ਰਾਮਦਾਸ ਜੀ ਦੇ ਚਰਨਾਂ ਨਾਲ ਆਪਣਾ ਸੰਬੰਧ ਬਣਾਇਆ। ਧਿਆਨ ਦਿਆ ਅੱਜ ਜਿਹੜੀ ਅਰਥ ਕਰਨੀ ਹੈ, ਭੱਟ ਕਹਿ ਰਹੇ ਨੇ ਗੁਰ ਅਰਜਨ ਘਰ ਗੁਰ ਰਾਮਦਾਸ ਭਗਤ ਉੱਤਰ ਆਏ, ਭਗਤ ਬਣ ਕੇ ਆਏ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਬਾਣੀ ਇੱਕ ਥਾਂ ਤੇ ਇਕੱਤਰ ਕੀਤੀ ਤੇ ਸਾਰੇ ਭਗਤ ਸਾਹਿਬਾਨਾਂ ਦੇ ਸ਼ਬਦ, ਗੁਰੂ ਸਾਹਿਬਾਨਾਂ ਦੇ ਸ਼ਬਦ ਉਹਨਾਂ ਦੇ ਨੇਤਰਾਂ ਦੇ ਸਾਹਮਣੇ ਨਿਕਲੇ ਨੇ, ਉਹ ਪ੍ਰਤੱਖ ਸਿਰਜਣਹਾਰੇ ਨੇ। ਤੇ ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਵਿੱਚੋਂ ਪੜ੍ਹੀਏ ਵੀ ਗੁਰੂ ਅਰਜਨ ਦੇਵ ਜੀ ਭਗਤ ਉੱਤਰ ਕੇ ਆਏ ਨੇ ਤੇ ਭਗਤ ਵਿੱਚ ਕਿਹੜੇ ਗੁਣ ਹੁੰਦੇ ਨੇ, ਤੇ ਉਹਨਾਂ 3 ਗੁਣਾਂ ਨੂੰ ਬਾਬੇ ਫਰੀਦ ਨੇ ਬਿਆਨ ਕੀਤਾ ਤੇ ਗੁਰੂ ਅਰਜਨ ਦੇਵ ਜੀ ਦੇ ਜੀਵਨ ਨੂੰ ਪੜ੍ਹੋ, ਉਹ ਭਗਤ ਵਾਲੇ 3 ਗੁਣੀ ਗੁਰੂ ਅਰਜਨ ਦੇਵ ਵਿੱਚ ਮੌਜੂਦ ਨੇ। ਭਗਤ ਉੱਤਰ ਆਏ ਹੋਏ ਨੇ ਤੇ ਬਾਬੇ ਫਰੀਦ ਨੇ ਉਹਨਾਂ ਨੇ ਭਗਤ ਦੀ ਪਰਿਭਾਸ਼ਾ ਦਿੰਦਿਆਂ ਪਹਿਲੀ ਇੱਕ ਗੱਲ ਕਹੀ, ਕਹਿੰਦੇ ਨੇ ਭਗਤੀ ਕਰਨ ਵਾਲਾ ਕਦੀ ਵੀ ਟੰਡੋਰਚੀ ਬਣ ਕੇ ਆਪਣੀ ਕਮਾਈ ਦੀ ਢੋਲ ਨਹੀਂ ਉੱਠਦਾ। ਪਹਿਲਾ ਬਚਨ ਉਹਨਾਂ ਇਹ ਕਿਹਾ, ਕਹਿੰਦੇ ਨੇ ਉਹਦੇ ਕੋਲ ਅਕਲ ਦੀ ਸਿਆਣਪ ਦਾ ਕੋਟ ਹੈ, ਪਰ ਕਦੀ ਵੀ ਦਾਅਵਾ ਕਰਕੇ ਇਹ ਨਹੀਂ ਕਹਿੰਦਾ ਮੈਨੂੰ ਤੁਹਾਡੇ ਤੋਂ ਸਭ ਤੋਂ ਜ਼ਿਆਦਾ ਪਤਾ, ਮੈਂ ਬਹੁਤ ਕੁਝ ਜਾਣਨਾ। ਕਹਿਣ ਲੱਗੇ ਭਗਤੀ ਕਰਨ ਵਾਲਾ ਸਿਆਣਾ ਹੋ ਕੇ ਵੀ ਮਤ ਹੈ, ਪਰ ਦੁਨੀਆਂ ਵਿੱਚ ਇਸ ਤਰ੍ਹਾਂ ਗੁਰੂ ਸਾਹਮਣੇ ਵਿਚਰਦਾ ਜਿਵੇਂ ਇੱਕ ਇਆਣਾ ਹੋਵੇ। ਪਹਿਲਾ ਭਗਤ ਦਾ ਗੁਣ ਇਹ ਵੇ ਕਿ ਉਹਦੀ ਕਮਾਈ ਦਾ ਦਾਅਵਾ ਕੋਈ ਨਹੀਂ, ਦੂਸਰਾ ਉਹਦਾ ਗੁਣ ਇਹ ਵੇ ਕਿ ਭਗਤੀ ਕਰ ਕਰਕੇ ਉਹਨੇ ਪਰਮੇਸ਼ਵਰ ਨੂੰ ਇੰਨਾ ਕੁ ਰਿਝਾ ਲਿਆ ਕਿ ਉਹ ਆਪਣੀ ਜ਼ਬਾਨ ਤੋਂ ਜੋ ਵੀ ਸ਼ਬਦ ਕਹੇਗਾ, ਜੋ ਵੀ ਲਫ਼ਜ਼ ਨਿਕਲਣਗੇ, ਉਹਦੀ ਗੱਲ ਨੂੰ ਨਾ ਇਸ ਲੋਕ ਵਿੱਚ ते ना परलोक विच कोई झूठियां कर सकता है। इनी ताकत होने के बावजूद भी वो संसार विच नताने पर निम्रता नवे बतीत करता है। ये भगत का दूजा लक्षण है। तीसरा वचन करते हैं कहते ने भावे अपने कोल ओदे कोल अद्धी रोटी सुकी पर भगत का तीजा गुण एवे कि थोड़ा जा भी कुछ होवे उन्हूं वंड के छकदा है। बाबे फरीद ने वचन कह ते गुरु ग्रंथ साहिब विच भट्टा ने कहा कि गुर अर्जन घर गुर रामदास भगत उतर आयो। गुरु रामदास जी दे घर भगत बन के आए ते बाबा फरीद जी कहिंदे ने मत होंदी होए कियाणा तान होंदा होए निताणा अण होंदे आप वंडाए कोई। ऐसा भगत सदाए कोई करोड़ां विचों एक अद्दा है जिन्हों कोई जीवन वाले नूं भगत कहा जांदा है। साध संगत गुरु अर्जुन देव सच्चे पातशाह एक अर्ज की सी मैं सहन से कि जदो गोइंदवाल साहब जाओ ते चबारा साहब के दर्शन जरूर कर। वैसे प्रबंधक साहबाना ने उथे लिख के भी लाया कि चबारा साहब शहर के अंदर कई बार सोचना भी क्यों हूं इन कर्म कांड वाल ना खिंची हो जे। ओ पवित्र धरती है जिथे धन गुरु अर्जुन देव सच्चे पातशाह जी का आगमन होया सी। ए ओ पवित्र चबारे वाली धरती है जिथे धन गुरु अमरदास जी ने गुरु रामदास जी नूं गुरगद्दी दित्ती सी। ए ओ चबारे वाली धरती है जिथे गुरु अमरदास जी ने अपने पंज भूतक शरीर नूं त्यागिया। ए ओ धरती है जिथे धन गुरु रामदास जी ने शरीर त्यागन तो पहला गुरता गद्दी धन गुरु अर्जुन देव जी नूं दित्ती। ए ओ चबारा साहब है जिथे बीबी भानी ने पिता गुरु की रज के सेवा की। ए ओ चबारा साहब है जिथे गुरु अमरदास जी ने 22 महापुरुषां नूं मंजियां बख्शियां सन। वो बकायदा इतिहास भी लिखे धन गुरु अर्जुन देव उस चबारे वाले वेड़े दे विच खेड के उस मिट्टी विच वड्डे होए। धन गुरु अमरदास जी दे जीवन विच दो घटनावां दा सारे आपां जाने उधर लिख मैं तुरना चाहता। एक तां बाणी का बोझता वाली ते दूसरी थाल परोसन वाली। धन गुरु अर्जुन देव सच्चे पातशाह उन्हां दे अमृत बचन पढ़ियो। उन्हां नूं पुछिए कि सतगुरु जी केड़ी रहमत सी के तुसी जन्म तो गुरमत नूं पहचाणिया ते धन गुरु अर्जुन देव जी का जदो कोई शब्द पढ़ने हैं जिहड़ा गुजरी राग विच है। आम तौर ते साडे कई वार सज्जन जदो जन्मदिन आउंदा गुरु के कीर्तनिया नूं कह के वह शब्द पढ़ाते ने पर गुरमुखो शब्द पढ़ा लेना शब्द सुन लेना बड़ी चंगी गल सिख दी टेक है ही गुरु का शब्द पर जदो किसी उस शब्द के अर्थ नूं ध्यान नाल वाचिए ते मन विच आउंदा मना धन गुरु अर्जुन देव नूं जेड़ियां असीसा मां तो मिलियां किते अज दी मां अपने पुत्र नूं गोदी विच बिठा के वह असीसा दे सकती है। बड़े सोहने बचन कह सन प्रिंसीपल गोरा ने कहिंदे रस्कल नूं किसे इन्ने पुछिया सी कि तैने बाइबल तेरे अंदर रोम रोम विच किवें धस गई। ते उहने इको गल कही सी मेरी मां ने सोटियां मार मार के बाइबल मेरी चमड़ी भी पसा दिती। पर जदों कोई पुछे गुरु अर्जुन देव सच्चे पातशाह तुहाडे रोम रोम विच नाम वसिया सुख मनी उचारण वाले आप तेरे मन भी सुख है तुहाडे अंदर नाम किवें धस गया ते मैं अर्ज करना उन्हां कि वह फिर इको गल कहणगे तू ये शब्द पढ़ लई जिहड़ी मां ने गोद विच बिठा के मैनू असीस दित्ती। तन गुरु अर्जुन देव भगती करन वाले ने उस शब्द नू आरंभ करदे ने हजूर कहिंदे ने जिस सिमरत सब किलविक नासा पितरी होए उधारो। इस शब्द के आधार से गुरु अर्जुन देव जी का जीवन वचन है। कहिंदे ने कि जिस करते पुरख वाहगुरु का सिमरन करन दे नाल पितरां का उधार हो जाता है। ते जदों एक पवित्र वचन पढ़े ते एक गल स्पष्ट हो गई भी ए सिखा पितरां दे भले वास्ते किते ब्राह्मण नूं किते होर नूं दान को ना करदा फिरी पितरां दे भले लई किते शराब ना करदा फिरी पितरां दे भले लई किते तू गद्दी करान लई घर द्वार भेवे ना तुरिया फिरी पितरां दे भले वास्ते किते गया विच पिंड ना भरदा फिरी। गुरु अर्जुन देव कहिंदे ने पितरां दा भला भी हो सकदा है ਜਿਸ ਜੂਨ ਵਿੱਚ ਆਉਣ, ਪਰ ਸ਼ਰਤ ਹੈ ਕਿ ਜੇ ਤੂੰ ਪਰਮੇਸ਼ਵਰ ਦੇ ਨਾਮ ਵਿੱਚ ਜੁੜ ਜਾ। ਸਾਹਿਬ ਕਹਿੰਦੇ ਨੇ ਜਿਸ ਸਿਮਰਤ ਸਭ ਕਿਲ ਵਿਖ ਨਾਸ ਹੈ, ਸਾਰੇ ਜਿਹਦੇ ਨਾਲ ਕਿਲ ਵਿਖ ਪਾਪ ਦੂਰ ਹੋ ਜਾਂਦੇ ਨੇ। ਪਿਤਰੀ ਹੋਏ ਉਧਾਰੋ, ਇੱਥੇ ਪਿਤਰੀ ਬਹੁ ਵਚਨ ਹੈ, ਤੇਰੇ ਪਿਤਰਾਂ ਦਾ ਉਧਾਰ ਹੋ ਜਾਏਗਾ। ਜਿਸ ਸਿਮਰਤ ਸਭ ਕਿਲ ਵਿਖ ਨਾਸ ਹੈ, ਪਿਤਰੀ ਹੋਏ ਉਧਾਰੋ, ਸੋ ਹਰ ਹਰ ਤੁਮ ਸਤ ਹੀ ਜਾਪੋ। ਕਿ ਬੇਟਾ ਉਸ ਹਰੀ ਨੂੰ ਇੱਕ ਦੋ ਮਿੰਟ ਲਈ ਨਹੀਂ, ਜਾਂ ਹਫ਼ਤੇ ਵਿੱਚ ਇੱਕ ਵਾਰੀ ਨਹੀਂ, ਸਦਾ ਲਈ ਉਸ ਹਰੀ ਦੇ ਨਾਮ ਨੂੰ ਜਪੀ ਤੇ ਜਪ ਕੇ ਕਈ ਜਾਂ ਤਾਂ ਅੰਤ ਨਾ ਪਾਲੋ। ਜਿਸ ਮੇਰੇ ਕਰਤੇ ਪੁਰਖ ਵਾਹਿਗੁਰੂ ਦਾ ਅਜੇ ਤੀਕਰਾ ਕਿਸੇ ਅੰਤ ਨਹੀਂ ਪਾਇਆ। ਤਵੱਜੋ ਦੇਣਾ, ਅਗਲਾ ਬਚਨ ਜਿਹੜਾ ਮਾਂ ਨੇ ਕਿਹਾ, ਸਤਿਗੁਰੂ ਨੇ ਇਹਨੂੰ ਬਾਣੀ ਵਿੱਚ ਦਰਜ ਕੀਤਾ। ਹੁਣ ਕਈ ਵਾਰੀ ਕਈ ਸੱਜਣ ਜਦੋਂ ਇਹਦੇ ਅਰਥ ਕਰੀਦੇ ਨੇ ਨਾ, ਸਵਾਲ ਕਰਦੇ ਨੇ ਕਿ ਬਚਨ ਮਾਤਾ ਭਾਣੀ ਦੀ ਦੇ ਨੇ ਤੇ ਗੁਰੂ ਅਰਜਨ ਦੇਵ ਕਿਵੇਂ ਆਪਾਂ ਅਰਥ ਕਰ ਜਾਂਦੇ ਹਾਂ ਵੀ ਬੀਬੀ ਭਾਜੀ ਨੇ ਬਚਨ ਕਿਹਾ। ਹੋ ਸਕਦਾ ਉਹ ਪਰਖਾਏ ਨਾ ਸ਼ਬਦ ਕਿਆ ਹੋਵੇ। ਗੁਰਮੁਖੋ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਕਈ ਸ਼ਬਦ ਐਸੇ ਨੇ ਜਿਹੜਾ ਵਾਰਤਾਲਾਪ ਕਿਸੇ ਹੋਰ ਦਾ, ਪਰ ਭਗਤਾਂ ਨੇ ਆਪਣੇ ਮੁੱਖ ਤੋਂ ਉਚਾਰਨ ਕੀਤਾ। ਜਿਵੇਂ ਉਦਾਹਰਣ ਦੇ ਤੌਰ ਤੇ ਇੱਕ ਬਚਨ ਆਪਾਂ ਪੜ੍ਹਨੇ ਹਾਂ, ਮੁਸ ਮੁਸ ਰੋਵੈ ਕਬੀਰ ਕੀ ਮਾਈ, ਇਹ ਬਾਲਕ ਕੈਸੇ ਜੀਵੈ ਰਗੁਰਾਈ, ਤੇ ਅਗਲੀਆਂ ਪੰਕਤੀਆਂ ਮਾਂ ਦੀਆਂ ਨੇ, ਤੰਨਾ ਗੁੰਨਾ ਸਭ ਤਜੋ ਹੈ ਕਬੀਰ, ਹਰਤਾ ਨਾਮ ਲਿਖ ਲਿਓ ਸਰੀਰ। ਇਹਦਾ ਮਤਲਬ ਕਹਿ ਮਾਂ ਰਹੀ ਹੈ, ਪਰ ਉਚਾਰਨ ਇਹ ਸ਼ਬਦ ਭਗਤ ਕਬੀਰ ਜੀ ਕਰਦੇ ਪਏ। ਦੂਸਰੀ ਉਦਾਹਰਨ, ਸਾਹਿਬ ਦੇ ਅੰਮ੍ਰਿਤ ਬਚਨਾਂ ਵਿੱਚੋਂ ਆਪਾਂ ਪੜ੍ਹਨੇ ਆ ਨਾਮਦੇਵ ਜੀ ਦਾ ਬਚਨ, ਸੁਲਤਾਨ ਪੁੱਛੇ ਸੁਣ ਬੇਨਾਮਾ, ਦੇਖੋ ਰਾਮ ਤੁਮਾਰੇ ਕਾਮਾ। ਹੁਣ ਉਹ ਕਹਿ ਸੁਲਤਾਨ ਰਿਹਾ ਤੇ ਸ਼ਬਦ ਨਾਮਦੇਵ ਉਚਾਰਨ ਕਰਦੇ ਪਏ ਨੇ। ਇਸੇ ਤਰ੍ਹਾਂ ਇਹ ਸ਼ਬਦ ਅਲਫਾਜ ਜਾਂ ਸਾਖੀ ਮਾਤਾ ਬੀਬੀ ਭਾਨੀ ਨਾਲ ਸੰਬੰਧਿਤ ਇੱਕ ਅਰਜ਼ ਕਰਦੇ ਹਾਂ। ਬੀਬੀ ਭਾਨੀ ਉਹ ਭਾਗਾਂ ਵਾਲੀ ਇਸਤਰੀ ਹੈ ਜਿਹਦਾ ਪਤੀ ਗੁਰੂ, ਜਿਹਦਾ ਪਿਤਾ ਗੁਰੂ, ਜਿਹਦਾ ਪੁੱਤਰ ਵੀ ਗੁਰੂ, ਜਿਹਦਾ ਪੋਤਰਾ ਵੀ ਗੁਰੂ, ਜਿਹਦਾ ਪੜਪੋਤਰਾ ਵੀ ਗੁਰੂ। ਇਹਨੀ ਭਾਗਾਂ ਵਾਲੀ ਉਹ ਮਾਂ ਅਸੀਸ ਦਿੰਦੀ, ਬੇਟਾ ਜਿਸ ਸਿਮਰਤ ਸਭ ਕਿਲ ਵਿਖ ਨਾਸੈ, ਪਿਤਰੀ ਹੋਏ ਉਧਾਰੋ, ਸੋ ਹਰ ਹਰ ਤੁਮ ਸਦੀ ਜਾਪੋ, ਜਾਤਾ ਅੰਤ ਨਾ ਪਾਰੋ। ਪੋਤਾ ਮਾਤਾ ਕੀ ਅਸੀਸ, ਖੇ ਮੇਰੇ ਪੁੱਤਰ ਮਾਂ ਦੀ ਅਸੀਸ ਹੀ ਕੀ ਅਸੀਸ, ਨਿਮਕ ਨਾ ਵਿਸਰੋ, ਤੁਮਕੋ ਹਰ ਹਰ ਸਦਾ ਭਜੋ। ਜਗਦੀਸ਼ੇ ਬੇਟਾ ਅੱਖ ਚਮਕਣ ਜਿਤਨਾ ਸਮਾਂ, ਨਿਮਕ ਦਰ ਤੇ ਜਿੰਨੇ ਸਮੇਂ ਵਿੱਚ ਅੱਖ ਚਮਕੀ ਦੀਏ, ਕਿ ਪੁੱਤਰ ਇੰਨਾ ਸਮਾਂ ਵੀ ਤੈਨੂੰ ਕਦੀ ਨਿਰੰਕਾਰ ਭੁੱਲੇ ਨਾ, ਤੇ ਸਦਾ ਲਈ ਜਗਤ ਦੇ ਮਾਲਕ ਨੂੰ ਜਪੀ। ਜਗਦੀਸ਼ ਦਰ ਤੇ ਜਗਤ ਦਾ ਮਾਲਕ, ਪੋਤਾ ਮਾਤਾ ਕੀ ਅਸੀਸ, ਨਿਮਕ ਨਾ ਵਿਸਰੋ, ਤੁਮਕੋ ਹਰ ਹਰ ਸਦਾ ਭਜੋ। ਜਗਦੀਸ਼ ਰਹਾਓ, ਅੱਗੇ ਬਚਨ ਕਰਦੇ ਨੇ, ਸਤਿਗੁਰ ਤੁਮਕੋ ਹੋਏ ਦਿਆਲਾ, ਸੰਤ ਸੰਗ ਤੇਰੀ ਪ੍ਰੀਤ। ਖੇ ਬੇਟਾ ਮੇਰੀ ਅਸੀਸ ਹੈ ਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਤੇਰੇ ਤੇ ਰਹਿਮਤਾਂ ਕਰਦੇ ਰਹਿਣ, ਤੇਰੇ ਤੇ ਦਿਆਲੂ ਰਹਿਣ, ਤੇ ਜਦੋਂ ਤੇਰੀ ਪ੍ਰੀਤ ਬਣੀ ਹੈ, ਪ੍ਰੀਤ ਕਿਤੇ ਰੱਬ ਤੋਂ ਟੁੱਟਿਆ ਹੋਇਆ ਦੁਰਜਨਾ ਨਾਲ ਨਹੀਂ, ਪ੍ਰੀਤ ਕਿਤੇ ਨਸ਼ਈਆਂ ਨਾਲ ਨਹੀਂ, ਤੇਰੀ ਪ੍ਰੀਤ ਮੇਰੇ ਪੁੱਤਰ ਸਾਖਤਾ ਨਾਲ ਨਹੀਂ, ਮੇਰਾ ਗੁਰੂ ਨਾਨਕ ਤੇਰੇ ਤੇ ਦਿਆਲੂ ਹੋਵੇ, ਤੇ ਜਿਹਦੇ ਤੇ ਗੁਰੂ ਦਿਆਲੂ ਹੋ ਜਾਏ ਉਹਦੀ ਪ੍ਰੀਤ ਪਰਮੇਸ਼ਵਰ ਦੇ ਜਪਣ ਵਾਲੇ ਸੰਤ ਜਨਾਂ ਨਾਲ ਬਣਦੀ। ਸਤਿਗੁਰ ਤੁਮਕੋ ਹੋਏ ਦਿਆਲਾ, ਸੰਤ ਸੰਗ ਤੇਰੀ ਪ੍ਰੀਤ, ਪਰਮੇਸ਼ਵਰ ਦੀ ਬੰਦਗੀ ਕਰਨ ਵਾਲਿਆਂ ਨਾਲ ਪ੍ਰੀਤ ਬਣੇ। ਤੇ ਫਿਰ ਅੱਗੇ ਕਹਿੰਦੇ, ਕਾਪੜ ਪੱਤ ਪਰਮੇਸ਼ਰ ਰਾਖੀ, ਮੇਰਾ ਵਾਹਿਗੁਰੂ ਮੇਰ ਕਰੇ। ਇੱਥੇ ਕਾਪੜ ਪੱਤ ਪਰਮੇਸ਼ਰ ਰਾਖੀ ਦਾ ਅਰਥ ਹੈ ਕਿ ਜਿਵੇਂ ਕੱਪੜਾ ਦੇ ਨਾਲ ਤਨ ਦੀ ਇੱਜ਼ਤ, ਤਨ ਦਾ ਨਗੇਜ ਢੱਕਿਆ ਜਾਂਦਾ, ਮੇਰਾ ਪਰਮੇਸ਼ਵਰ ਆਪਣੇ ਨਾਮ ਦੀ ਬਖਸ਼ਿਸ਼ ਤੈਨੂੰ ਦੇਵੇ ਕਿ ਤੇਰੀ ਪੱਤ ਪਰਮੇਸ਼ਵਰ ਦੇ ਨਾਮ ਨਾਲ ਢੱਕੀ ਜਾਏ। ਕਾਪੜ ਪੱਤ ਪਰਮੇਸ਼ਰ ਰਾਖੀ, ਤੇ ਤੇਰਾ ਭੋਜਨ ਪੁੱਤਰ ਕੀ ਬਣੇ, ਭੋਜਨ ਕੀਰਤਨ ਨੀਤ, ਤੂੰ ਆਪ ਕੀਰਤਨ ਦਾ ਭੋਜਨ ਛਕੇ, ਤੇ ਜਿਹੜਾ ਤੇਰੇ ਕੋਲ ਆ ਕੇ ਬੈਠੇ ਬੇਟਾ ਮਾਂ ਦੀ ਅਸੀਸ ਹੈ, ਉਹ ਵੀ ਤੇਰੇ ਕੋਲ ਬੈਠ ਕੇ ਕੀਰਤਨ ਦਾ ਭੋਜਨ ਛਕੇ। ਮਾਂ ਦੀ ਇਹ ਅਸੀਸ ਹੈ, ਭੋਜਨ ਕੀਰਤਨ ਨੀਤ। ਫਿਰ ਅੱਗੇ ਕਿੰਨੇ ਅੰਮ੍ਰਿਤ ਪੀਵੋ, ਸਦਾ ਚਿਰ ਜੀਵੋ, ਹਰ ਸਿਮਰਤ ਅਨੰਦ ਅਨੰਤਾ। ਕਹਿੰਦੇ ਬੇਟਾ ਤੂੰ ਨਾਮ ਅੰਮ੍ਰਿਤ ਨੂੰ ਪੀਵੇ, ਤੇ ਉਹ ਅੰਮ੍ਰਿਤ ਪੀਵੇ ਜਿਹਦੇ ਪੀਣ ਦੇ ਨਾਲ ਕਦੀ ਆਤਮਕ ਮੌਤ ਨਹੀਂ। ਜਿਹਦੇ ਪੀਣ ਦੇ ਨਾਲ ਚਿਰੰਜੀਵੀ ਹੋ ਜਾਈਦਾ। ਅੰਮ੍ਰਿਤ ਪੀਵੋ ਸਦਾ ਚਿਰ ਜੀਵੋ, ਹਰ ਸਿਮਰਤ ਅਨੰਦ ਅਨੰਤਾ। ਰੰਗ ਤਮਾਸ਼ਾ, ਇੱਥੇ ਰੰਗ ਤਮਾਸ਼ਾ ਦਾ ਅਰਥ ਬੜਾ ਸੋਹਣਾ। ਇੱਕ ਤੇ ਰੰਗ ਤਮਾਸ਼ਾ ਅਸੀਂ ਵਰਤਣਿਆ ਰੰਗ ਰਲੀਆਂ, ਨੱਚਣਾ ਕੁੱਦਣਾ ਗਾਣਾ। ਇੱਥੇ ਰੰਗ ਤਮਾਸ਼ਾ ਦਰ ਤੇ ਮੇਰਾ ਵਾਹਿਗੁਰੂ ਮੇਲ ਕਰੇ ਤੈਨੂੰ ਆਤਮਕ ਆਨੰਦ ਦਾ ਰੰਗ ਰੂਮਾ। ਰੰਗ ਤਮਾਸ਼ਾ ਪੂਰਨ ਆਸਾਂ, ਤੇਰੇ ਅੰਦਰ ਦੀ ਆਸ ਪੂਰੀ ਹੋਵੇ ਤੇ ਜਿਹਦੇ ਅੰਦਰ ਨਾਮ ਦੀ ਰਹਿਮਤ ਹੋਵੇ, ਜਿਹੜਾ ਭੋਜਨ ਕੀਰਤਨ ਦਾ ਖਾਂਦਾ ਹੋਵੇ, ਜਿਹਦੀ ਪੱਤ ਵਾਹਿਗੁਰੂ ਨੇ ਰੱਖੀ ਹੋਵੇ। ਤੇ ਮਾਂ ਕਹਿੰਦੀ ਕਬਹਿ ਨਾ ਵਿਆਪੈ ਚਿੰਤਾ, ਉਸ ਹਿਰਦੇ ਵਿੱਚ ਕਦੀ ਵੀ ਚਿੰਤਾ ਝੋਰਾ ਨਹੀਂ ਜਿਹਨੂੰ ਦਾਤੇ ਨੇ ਦਾਤਾਂ ਦੇ ਦਿੱਤੀ। ਜਦੋਂ ਮਾਂ ਦੇ ਅਸੀਸ ਦੇ ਸ਼ਬਦ ਪੜ੍ਹੇ ਤੇ ਚਿੱਤ ਕੀਤਾ ਕਿ ਤੁਹਾਨੂੰ ਗੁਰੂ ਅਰਜਨ ਦੇਵ ਜੀ ਦੀ ਬਾਣੀ ਵਿੱਚੋਂ ਕੁਝ ਪ੍ਰਮਾਣ ਸਾਂਝੇ ਕਰਾਂ ਕਿ ਸਤਿਗੁਰੂ ਦੀ ਪ੍ਰੀਤ ਨਾਮ ਨਾਲ ਕਿੰਨੀ ਕੁ ਬਣ ਗਈ, ਮਾਂ ਦੀ ਅਸੀਸ ਨਾਲ ਕਿੰਨਾ ਕੁ ਸਾਈਂ ਦੇ ਚਰਨਾਂ ਵੀ ਜੁੜੇ। ਗੁਰਮੁਖੋ, ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ, ਧੰਨ ਗੁਰੂ ਅਰਜਨ ਦੇਵ ਜੀ ਦੀ ਤੀਹ ਰਾਗਾਂ ਵਿੱਚ ਬਾਣੀ ਅੱਗੇ ਅਰਜ਼ ਕਰਨੀ। ਹਜ਼ੂਰ ਨੇ ਕਿਰਪਾ ਕੀਤੀ, ਇੰਨੀ ਕੁ ਨਾਮ ਨਾਲ ਪ੍ਰੀਤ ਬਣ ਗਈ। ਜਦੋਂ ਮਾਰੂ ਦੱਖਣੇ ਕਦੇ ਪੜ੍ਹਨੇ ਆ ਨਾ, ਉਹਦਾ ਪਹਿਲਾ ਸਲੋਕ ਪੜ੍ਹਿਓ, ਕੁਝ ਸਲੋਕ ਸਾਂਝੇ ਕਰਦੇ ਆ, ਕਿੰਨੀ ਕੁ ਪ੍ਰੀਤ ਦੇ ਨਾਮ ਨਾਲ ਵਚਨ ਕਰਦੇ ਨੇ। ਦਾਤਾ ਤੂੰ ਇੱਕ ਵਾਰੀ ਮੇਰੇ ਨਾਲ ਬੋਲ ਤਾਂ ਸਹੀ। ਜਿਵੇਂ ਰਵਿਦਾਸ ਜੀ ਨੇ ਕਿਹਾ ਕਿ ਕਾਰਨ ਕਵਨ ਅਬੋਲ, ਇੰਨੀ ਕੁ ਪ੍ਰੀਤ ਬਣੀ। ਕਹਿਣ ਲੱਗੇ ਤੂੰ ਚੌ ਸੱਜਣ ਮਹਿੰਡਿਆ, ਚੌ ਦਾ ਅਰਥ ਬੋਲ, ਖੇ ਮੇਰੇ ਸੱਜਣਾ ਤੂੰ ਇੱਕ ਵਾਰੀ ਆਪਣੀ ਰਚਨਾ ਤੂੰ ਮੇਰੇ ਨਾਲ ਬੋਲ ਤਾਂ ਸਹੀ। ਤੂੰ ਚੌ ਸੱਜਣ ਮਹਿੰਡਿਆ, ਦੇਈ ਸਿਰ ਉਤਾਰ, ਮੈਂ ਆਪਣਾ ਸਿਰ ਉਤਾਰ ਕੇ ਤੇਰੇ ਚਰਨਾਂ ਵਿੱਚ ਭੇਟ ਕਰਦਿਆਂ, ਤੂੰ ਇੱਕ ਵਾਰੀ ਮੇਰੇ ਨਾਲ ਬੋਲ ਤੇ ਸਹੀ। ਮਾਂ ਦੀ ਅਸੀਸ ਨਾਲ ਅੰਦਰੋਂ ਕਿੰਨੀ ਕੁ ਪ੍ਰੀਤ ਹੈ। ਕਹਿਣ ਲੱਗੇ ਤੂੰ ਚੋ ਸੱਜਣ ਮਹਿੰਡਿਆ, ਜੇਈ ਸਿਸ ਉਤਾਰ, ਕਿਰਪਾ ਕਰ ਨੈਣ ਮਹਿੰਜੇ ਤਰਸ ਦੇ, ਤਦ ਪਸੀ ਦੀਦਾਰ, ਮੇਰੀਆਂ ਦੋਨੋਂ ਅੱਖਾਂ ਸਹਿਬ ਦੀਆਂ ਪਈਆਂ ਨੇ, ਤਰਸ ਦੀਆਂ ਪਈਆਂ ਨੇ, ਕਦੀ ਤੇਰੇ ਦਿਰਦਾਰ ਹੋਣਗੇ। ਦੂਸਰਾ ਉਹਨਾਂ ਦਾ ਸਲੋਕ ਕਦੀ ਪੜ੍ਹਿਓ, ਮਾਰੂ ਦੱਖਣੇ ਵਿੱਚੋਂ ਕਹਿੰਦੇ ਨੇ, ਜੇ ਤੂੰ ਮਿੱਤਰ ਅਸਾਡਣਾ ਹਿੱਕ ਹੋਰੀ ਨਾ ਵਿਛੋੜ। ਕਹਿੰਦੇ ਨੇ ਜੇ ਤੂੰ ਵਾਕਈ ਮੇਰਾ ਮਿੱਤਰ ਹੈ ਨਾ, ਤੇ ਮਿੱਤਰ ਕਦੀ ਛੱਡ ਕੇ ਨਹੀਂ ਜਾਂਦੇ। ਖੇ ਮੇਰੇ ਕਰਤੇ ਪੁਰਖ, ਜੇ ਤੂੰ ਮੇਰਾ ਮਿੱਤਰ ਹੈ ਤੇ ਮੈਨੂੰ ਇੱਕ ਭੋਰੀ ਜਿਤਨਾ ਵੀ ਸਮਾਂ ਕਦੀ ਆਪਣੇ ਤੋਂ ਵਿਛੋੜੀ ਨਾ। ਪੁੱਛਿਆ ਜੀ ਕਿਉਂ? ਕਹਿਣ ਲੱਗੇ ਜੀਓ ਮਹਿੰਜਾ ਤੋ ਮੋਹਿਆ, ਮੇਰੇ ਅੰਦਰ ਵਾਲੀ ਜਿੰਦ ਨੂੰ ਤੂੰ ਮੋਹ ਕੇ ਲੈ ਗਿਆ, ਛੱਡ ਕੇ ਲੈ ਗਿਆ। ਕਦ ਪੱਸੀ ਜਾਨੀ ਤੋਹੇ, ਪੱਸੀ ਦਾ ਅਰਥ ਵੇਖਾਂ ਜਾਨੀ ਦਾ ਅਰਥ ਪਿਆਰੇ। ਕਿ ਮੇਰੇ ਪਿਆਰੇ, ਕਦੋਂ ਉਹ ਭਾਗਾਂ ਵਾਲੀ ਘੜੀ ਆਵੇ, ਮੈਂ ਆਪਣੇ ਪਵਿੱਤਰ ਦੀਦਿਆਂ ਨਾਲ ਤੇਰੇ ਦੀਦਾਰ ਕਰ। ਅਸ ਤੋਂ ਅਗਲਾ ਬਚਨ ਕਦੀ ਪੜ੍ਹੋ, ਕਹਿੰਦੇ ਨੇ, ਦੇਖਣ ਕੋ ਮੁਸ਼ਤਾਕ ਮੁਖ ਕਜੇਹਾ ਤੋ ਧਨੀ, ਫੇਰ ਮੇਰੇ ਕਰਤੇ ਪੁਰਖ ਵਾਹਿਗੁਰੂ ਮੁਸ਼ਤਾਕ ਦਰ ਤੇ ਉਤਾਵਲਾ ਤਾਂਘ ਵਿੱਚ ਬੈਠਾ। ਪਹਿਲਾਂ ਕਹਿੰਦੇ ਨੇ ਸਿਰ ਤੇਰੇ ਚਰਨਾਂ ਵਿੱਚ ਰੱਖ ਦਿਆ, ਤਾਂ ਇੱਕ ਵਾਰੀ ਬੋਲ ਮੇਰੇ ਨਾਲ। ਦੂਜੀ ਵਾਰੀ ਕਹਿੰਦੇ ਨੇ ਕਿਰਪਾ ਕਰ ਮੇਰੇ ਤੇ ਕਿ ਮੈਨੂੰ ਇੱਕ ਭੋਰੀ ਦਰਸ਼ਨ ਦੇ ਦੇ। ਤੇ ਤੀਜਾ ਬਚਨ ਕਰਦੇ ਨੇ, ਦੇਖਣ ਕੋ ਮੁਸ਼ਤਾਕ ਮੁਖ ਕਜੇਹਾ ਤੋ ਧਨੀ, ਕਿਹੋ ਜਿਹਾ ਸੋਹਣਾ ਤੇਰਾ ਮੁਖ ਹੈ। ਕਹਿਣ ਲੱਗੇ ਫਿਰਦਾ ਕੀਤਾ ਹਾਲ, ਮੇਰੀ ਜ਼ਿੰਦਗੀ ਵੱਲ ਝਾਤੀ ਤਾਂ ਮਾਰ। ਕਹਿਣ ਲੱਗੇ ਜਾਂ ਡਿੱਠਮ ਤਾਂ ਧਰਾਪਿਆ, ਮੇਰੇ ਅੰਦਰ ਨੂੰ ਤਾਂ ਟਿਕਾ ਮਿਲਿਆ ਜਦੋਂ ਤੇਰੇ ਦਰਸ਼ਨ ਕੀਤੇ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਾਂ ਦੀ ਅਸੀਸ ਨਾਲ ਉਹਨਾਂ ਇੱਕ ਹੋਰ ਬਚਨ ਕਿਹਾ। ਕਹਿੰਦੇ ਨੇ, ਖੇ ਪ੍ਰਭੂ ਤੁਸੀਂ ਮੇਰੇ ਘਰ ਦੇ ਅੰਦਰ ਆਓ। ਜਿਵੇਂ ਪਰਿਵਾਰ ਵਿੱਚ ਇੱਕ ਉਦਾਹਰਨ ਹੀ ਲਈ, ਪਤੀ ਪਰਦੇਸ਼ ਤੋਂ ਵਾਪਸ ਆਉਂਦਾ ਤੇ ਘਰ ਨੂੰ ਸਜਾ ਕੇ ਸੋਹਣੀ ਸੇਜ ਤਿਆਰ ਕੀਤੀ, ਭੋਜਨ ਤਿਆਰ ਕੀਤਾ। ਕਹਿੰਦੇ ਨੇ, ਖੇ ਮੇਰੇ ਮਾਲਕਾ ਤੂੰ ਇੱਕ ਵਾਰੀ ਮੇਰੇ ਕਿਰਦੇ ਦੀ ਸੇਜ ਨੂੰ ਆ ਕੇ ਦੇਖ ਤਾਂ ਸਹੀ। ਮੈਂ ਆਪਣੇ ਕਿਰਦੇ ਦੀ ਸੇਜ ਸਜਾਈਏ, ਲੋਕ ਸੇਜ ਤੇ ਵਸਤਰ ਵਿਛਾਉਂਦੇ ਨੇ, ਸਰੀਰ ਵਿੱਚ ਸਭ ਤੋਂ ਕੋਮਲ ਨੈਣਾਂ ਦੀਆਂ ਪੁਤਲੀਆਂ ਨੇ, ਮੈਂ ਆਪਣੀਆਂ ਪੁਤਲੀਆਂ ਨੈਣਾਂ ਦੀਆਂ ਤੇਰੇ ਸੇਜ ਲਈ ਵਿਛਾ ਦਿੱਤੀਆਂ ਨੇ, ਇੱਕ ਵਾਰੀ ਤੂੰ ਮੈਨੂੰ ਵੇਖ ਤਾਂ ਸਹੀ। ਉਹ ਸੁੱਖ ਮਿਲ ਜਾਣਾ ਜਿਹਦੀ ਕੀਮਤ ਦੁਨੀਆ ਵਿੱਚ ਕੋਈ ਪਾ ਹੀ ਨਹੀਂ ਸਕਦਾ। ਸਾਹਿਬ ਦੇ ਉੱਥੇ ਅੰਮ੍ਰਿਤ ਬਚਨ ਨੇ, ਕਹਿਣ ਲੱਗੇ ਮੂੰਹ ਥਿਆਓ ਸੇਜ ਮਾਰੂ ਦੱਖਣੇ। ਕਹਿੰਦੇ ਨੇ, ਮੈਂ ਤੇਰੇ ਲਈ ਸੇਜ ਸਜਾਈ ਹੈ, ਨੈਣਾ ਪਿਰੀ ਵਿਛਾਵਣਾ। ਖੇ ਪਿਆਰੇ, ਮੈਂ ਆਪਣੇ ਨੇਤਰਾਂ ਦੀਆਂ ਪੁਤਲੀਆਂ ਤੇਰੇ ਲਈ ਵਿਛਾ ਦਿੱਤੀਆਂ ਨੇ, ਮੂੰਹ ਥਿਆਓ ਸੇਜ ਨੈਣਾ ਪਿਰੀ ਵਿਛਾਵਣਾ। ਕਹਿਣ ਲੱਗੇ, ਜੇ ਦੇਖਾ ਇੱਕ ਵਾਰ जे एक बारी मेरे वाल देख लै सुख किमां बारे दुनिया में हर चीज की कीमत पै सकती है पर जब तू नजर कर दे तेरी नजर की दुनिया में कीमत ही कोई नहीं। साहब ने अमृत बचन फिर किए किन्नी कु प्रीत है गुरु अर्जुन देव जी के कुछ बचन ने आप पढ़ने ओखा प्रेम प्री मां ने क्या कह लगे बेटा तेरी प्रीत बंदगी सिमरन से सिमरन करने वाले पै इनी प्रीत पै गई मां की असीस न कहने ओहा प्रेम प्री कनक मन गज पोतिया लाल मैं नहा नहीं राज न पाग न हुक्म न साधन किच किच ना चाही चरणन शरणन संतन बंधन सुखो सुख पाही कह लगे तू कृपा कीती है मेरे दादिया मेरे अंदर रहमत कर कह लगे कि मेरे ते इनी को बख्शिश कर दे के दर्शन प्यासी दिन रात चितमो अंत नीत खोल कपट गुरु मेलिया नानक हर सिंह मीत हुण तको मां दी असीस रंग लियाई कहिंदे सुन यार हमारे सज्जन एक करूं बेनंतिया तिस मोहन लाल प्यारे खो फिरो खो जंतिया तिस दस प्यारे सिर धरी उतारे एक भोरी दर्शन दीजै नैन हमारे प्रह रंग रकारे एक तिलकी ना धीरी जय प्रभ स्यों मन लीना ज्यो जन लीना चात्र जिमें तसंतिया जन नानक गुर पूरा पाया सगली तिखा बजंतिया हुण तक संत संग तेरी प्रीत कह लगे यार वे प्रह हबे सखियां मुंह कई ना गिरिया हे मेरे साइया तेरे दर ते मेरे तो वध तेरी बंदगी करन वाले गुरमुख प्यारे ने मैं पहले ही कह देना हां कि मैं उन्हां विचों किसे वर्गा भी नहीं उथे दादिया बंदगी विच गुड़ुंद नहीं यार वे प्रे अगे अबे सकियां मुंह कही ना ये कह लगे यार वे इक नू इक चाड़े हूं किस चे इक नू इक चाड़े अनक प्यारे ने कर दे भोग बिलासा तिना देख मन चाओ उठंदा हूं कद पाई गुण तासा जिन्नी मैटा लाल रिझाया हूं तिस आगे मन दे नानक कह सुन बिनो सुहागण मुंह दस दिखा फिर कही जे प्रेम च भिजे ने इनी प्रीत पै गई कहन लगे हे प्रभु जी एक घड़ी दिस मोको बहुत दिहाड़े क्यों ने मां ने कहा निमक जितना समा तेन साई भुले ना ते बाकी असीस फली पुत होई एक घड़ी दिन समोको बहुत दिहाड़े मन ना रहे कैसे मिलो प्यारे एक पल दिन समोको कबू ना ब्यावे दर्शन की मन आस कनेरी कोई ऐसा संत संत संग तेरी प्रीत बेटा कोई ऐसा संत मोको तरह मिलावे मां दी असीस तक्यो मैं सोचना हर मां इस शब्द नू जबानी कंठ कर ले ते गुरु कृपा करे कि ते बच्चे नू असीस दे लगे शब्द पढ़े केड़ा पाखे जेड़ा एदे विच नहीं आया असि कहने बच्चे बाहर जाके खांदे पींदे ने दुनियावी चीजा कुछ ऐसिया जेड़ियां नखित ने मां ने कहा पुत्र तेरा कीर्तन भोजन हो जाए असि कहने बच्चे वह वस्त्र पाते ने जेड़े साडी सिखी दे साडे सभ्याचार दे अनुसार नहीं मां ने कहा रब मेहर करे तेन पत ढकन वास्ते तेन नाम दई वस्त्र मिल जाए हूं अगला बचन कभी पढ़े कह लगे सतगुरु तुमको होए दयाला संत संग तेरी प्रीत कापड़ पद परमेश्वर राखी भोजन कीर्तन नीत अमृत पीवो किनिया धागा वाली मां जेड़ी कहती बेटा तू अमृत पीवी पर अज त मां खुद अमृत तो कन्नी कतरांदी पई है पुत्र ने कितों अमृत की दात ले लेनी गुरमुखो कदी तक्यो जदो सिख इतिहास नू पढ़िए ते मामा दे इतिहास खास करके वह मामा उन्हां दा जीवन तको सब तो वध बंदा हर जिंदगी विच हर मनुख जेड़ा सब तो ज्यादा पापड़ वेलदा अपनी संतान ले मेरे बच्चे सुखी हो जाण पर कदी तको खां लाहौर दी ओ धरती ते मीर मन्नू दी जेल बच्चे छोटे छोटे दुध चुंघदे उपर सट के थले नेड़ियां विच टंग दिते प्रो दिते गलां दे हार बच्चियां दे टुकड़े बना के हार ते उन्हां दे गलां विच पाए आंदरा बच्चियां दीआं मावां दे गलां विच पाईआं ते उस दिन भी मावां दे मुख विचों एक बचन निकलिया सी हे मेरे गुरु गोबिंद सिंह सच्चे पातशाह तुसी संतान बख्शी सी तेरी कृपा नाल जिन्ने कु दिन सांभे ने तेरी दात नू सांभदिया होईआं भुल्लां बख्श दई अज तेरी कृपा नाल सुख दा दिन लंघे रात आई चार पैर सुख दी बतीत करी कि वो जी मां होगी कि जेड़ा पुत्र दी कलेजा भी पुत्र दे टुकड़े भी गले विच पा के कहिंदी सुख दी रात आखर ये मावां सन जिन्हां ने बीबी भानी तो आशीष दे शब्द सिखे सन अमृत पीवो सदा चिर जीवो हर सिमरत अनंद अनंतां रंग तमाशा पूर्ण आसा कबै ना व्यापै चिंता। हुण तको अगे मां पुत्र नूं गुण ते औगुणा दी दोनां दी जानकारी दिंदी। बड़ी बड़ी सी पढ़े कहने बेटा पवर तुम्हारा ए मन होवो खे मेरे बच्चे धन गुरु अर्जुन देव कहने तेरा मन पवरा बन जाए हर चरना होवो कौला मेरे वाहगुरु जी दे चरण जेड़े ने कमल का फुल बन जान ते परमेश्वर दे कमल का फुल नाम होवे ते तेरा मन पवरा बन जाए। ते जदो ये बचन आया ते धन गुरु नानक साहब का मारू गार विच एक शब्द चेते आ गया मां सियाणी कहिंदी बेटा देख कमल दे फुल दे कोल चिकड़ भी है कमल दे फुल दे कोल जाला भी है पर मैं चाहनी हां कि तेरा मन गुण ग्राहक बन के केवल भवरा बन के महक लै रब ए दिन ना दिखाए कि किसे मन डड्डू बन के कमल दियां जड़ां विच रह के केवल जाला खाई है। जदों साहब ने यह बचन पढ़े मां पुत्र नूं गुण ते औगुण की पहचान करांदी है कहन लगी पवर तुम्हारा ए मन होवो ते मारू राग विच मेरे गुरु नानक साहब का शब्द पढ़ियो ते ओ शब्द प्रबंधक वीरां लई प्रचारक वीरां लई कीर्तनीय वीरां लई पाठी वीरां लई उस शब्द नूं किते आपां जिंदगी विच कमा लईए ते जितने आपां गुरु जी दे नेड़े हो के दावा करने आ मेरा ख्याल वो शब्द जे किते जिंदगी विच ढाल लईए ते बंदा दूजे दे औगन ना ढके। साहब दे अमृत बचन असीं पढ़ने आ बिमल मिजार बस निर्मल जल पद्मन जावल रे पद्मन जावल ज्यादा संगत संग दोख नहीं रे दादर दादर तू कबे ना जान सरे भगत सबाल बस निर्मल जल अमृत ना लखस ले बस जल नित ना बस अलियल मेर चचा गुण रे चंद कुमदनी दूरो निवसस अनपौ कारण रे अमृत खंड दूध मत संचस तू बन चातुर रे अपना आप तू कवे न छोड़े पिशन प्रीत ज्यू रे। हुण इहदे अर्थ कदी करके देख तन गुरु नानक देव सच्चे पातशाह उन्हां ने हर धर्म दे अवलंबी नूं चाहे पुजारी सी चाहे वह मौलवी सी चाहे वह जोगी सी चाहे जैनी सी बोधी सी चाहे पारसी सी ते चाहे गुरु का सिख सी कहन लगे देख सरोवर निर्मल पानी नाल भरिया है इसे थां तो आके कई नाम की मकरंद लैके चले जाते ने खेद इस चीज का कई गुरु घर आके भी केवल जाला ही कथा कर तक सीमित रह गए। हुण बाबे नानक दे इस बचन नूं कुछ ठाएगा ते सतगुरु नूं भय काहदा है वह तो भाई गुरदास ने शब्द वरत्या बेपरवाह है ते चेते रखो लापरवाह नहीं बेपरवाह ते लापरवाह विच बड़ा फर्क जे लापरवाह अपनी जिंदगी दे असूलां तो डिग जांदा है ते बेपरवाह जिंदगी नाम दी जिंदिया किसे दे भय नूं कबूल ही नहीं करता। हजूर कहिंदे ने बिमल एक एक अखर दे अर्थ ने बिमल दा अर्थ है मल तो रहत बिमल मजार बस निर्मल जल पद्मल जावल रे बिमल मजार दा ते मैल तो रहत पानी दे अंदर दो चीजां ने पद्मन ते जावल पद्म दा अखरी अर्थ कमल दा फुल हुंदा इत्थे पद्मन दा अर्थ कमल दा फुल ते जावल दा अर्थ जाला कहिंदे नूं धर्म कमाण वालिया कदी सरोवर वल झाकी मारी आ बिमल मझार बस निर्मल जल पद्मल जावल वे खे डू बिरती वालिया सरोवर विच निर्मल पानी भी है जाला भी है कमल दा फुल भी है ते चिकड़ भी है। कहन लगे बिमल मझार बस निर्मल जल पद्मल जावल रे पद्मल जावल जल रस संगत पद्मन जावल दर्शे के कमल दा फुल जाले ते पानी दी संगत करके भी कहिंदा है कि रहना मैं तुहाडे विच ईए ते चेते रखो तुहाडे विच रह के भी मैं अपनी जिंदगी नूं दाग नहीं लगन देणा। साहिब किन्ने को जिहा धर्म कमाख हां स्वाद आ जाए पद्मन जावल जल रस संगत संग दोख ना ही रहे वो साहिब कहिंदे ने नेड़े रह के भी कमल दे फुल नूं ना चिकड़ कुछ कह सकदा ना जाला कुछ कह सकदा है। रहाओ दे बचन ने कहन लगे प्यारे दादर वो डड्डू तू कबे ना जान सरे कदी तेनू इस गल की सूझ नहीं पई भगत सबाल बस निर्मल जल निर्मल जल दर ते सरोवर विच रहना रहना संगत विच रहना गुरु किदे कोल रहना मंदिर विच रहना मस्जिद विच है निर्मल सरोवर पर दुख इस चीज का है कि इहदे विच रह के भी केवल बकारा ते औगणा दा जाला खाई जाना। दादर तू कदे ना जान सरे डड्डू तू कदी समझिया नहीं पकड़ सबाल पक्ष दर ते खाना सबाल दर ते जाला पकड़ सबाल बस उस निर्मल जल। कहन लगे प्यारे कि तू उस अमृत नू जानिया ने साहब ने फिर अगला बचन किया है कहने ने वस्त जल लित ना वस्त अलियल अलियल का अर्थ हुंदा भवरा। कहने ने डड्डू तू रोज पानी विच रहना है पर कभी भवरे वल तके पानी विच रहिंदे आ। हजूर कहने ने नहीं भवरा कभी पानी विच नहीं रहिंदा वह सवेरे या शाम दूरों चल के आउंदा है। कह लगे तू पानी विच रह के कमल दे जड़ा कोल जाले ते चिकड़ ना संबंध बनाई बैठा है पर भवरे वल झाती मार दूरों आउंदा आउंदियां सार कमल दी टीसी ते बैंदा है ते ओदी टीसी ते बह के मकरंद नूं चूस के अपने रस्ते चला जांदा। बस जल नित ना बस अलियल मेर चचा गुनले मेर दा अर्थ शिखर चचा दा अर्थ चूसना। कह लगे भवरा केवल गुणा की सुगंधी नूं चूसदा पे है मेर चचा गुनरे। शायद कह लगे चंद कुमदनी दूरो निवसत अनुभव कारण ने कहने अंदर दी प्रीत नहीं वो डड्डू अपने कोल उगी कोई तू कदी कुमदनी वल तक कमल का फुल पानी नूं वेख के खिड़दा है ते कमी जड़ी है वह चंद्रमा नूं देख के खिड़दी। कहने देख चंद्रमा किन्नी दूर है पर अंदर दे अनुभव की इनी भुखे चे कि चंद्रमा चढ़ दे सार वो पूर्ण खिड़ाओ विच आ जाती। साहब कह लगे अनुभव कारण ने अमृत दूध कहने ने अमृत वर्गा दुध है उहदे विच शहद ते खंड वर्गी मिसान मिठास है। साहब कहते ने पर देखी अमृत दूध उहदे दुध अंदर खंड ते शहद पर तेरी बिरती की पिशन प्रीत ज्यों रे पर देख ओ दुध अमृत वर्गा तू दुध दे नेड़े रह के चिक चिचड़ बन के केवल खून नू पी जाने रब तेनू सूझ बख्शे इस खून तो अगे लंघ के नाम अमृत नू चखन दी जाच आ जाए। सच सचे पातशाह जी ने मां ने आशीष दिती पुत्र तेरा मन देखी पवर तुम्हारा ए मन होवो हर चरना हो कौला। हुण तक्यो अगे गुरु अर्जन देव अपनी जिंदगी का फिर तजर्बा दस दे इतों तक केवल मां की चीज है कहते ने मां तो इनी को किरपा की हूं इतों तक संबोधन पद सी कि भवर तुम्हारा ए मन होवो हर चरना हो कौला। कहते ने मां की असीस नाल किरपा की हुई नानक दास उन संग लपकारो जो बूंदा चापरी कमाता। कहते ने दास नानक मां की असीस नाल उस मालक के चरणा नाल इस तरह लग गया जिमें चापरिक स्वांती बूंद नाल जुड़ जाता है। मां ने असीस दिती तन गुरु अर्जुन देव जी ने सिखी कमाणी आरंभ की ते चेते रखियो जिंदगी विच बाहरों नहीं सब तो पहला तन गुरु अर्जुन देव सच्चे पातशाह नू अपने घर विचों विरोध सहना पिया किसे शरीक होर दा नहीं सके भरा बाबे तृतीये ने शुरू तो गुरु अर्जुन देव जी दे नाल नफरत करनी शुरू कर दिती पर माता भानी ने एक दिन समझाया सी बेटा कि पिता अंदर मोह ना की कोई चीज नहीं जे पिता गुरु नू प्रसन्न करनी ते सिखी कमाई। समा आया तन गुरु अर्जुन देव सच्चे पातशाह जी नू तन गुरु रामदास जी ने लाहौर जान लई के दोनों पुत्रा ने जवाब दिता संखेप विच अर्ज करनी इथे एक बेनती जरूर करांगा। असीं इह कहने आ कि हजूर ने चिट्ठियां लिखियां ते शब्द कहने आ भी कोई आण मिलावे मेरा प्रीतम प्यारा वाहेगुरु मेरा मन लोचे गुरदर्शन ताई। गुरमुखो हजूर दे अंदर प्रीत है पर एक गल ध्यान विच रखियो कि बाणी ते गुरु नानक साहब दा शब्द केवल उदों वरत्या गया जदों गुरता गद्दी ते विराजमान होए। साहब धन गुरु अर्जुन देव जी दे सामने पहला बाबे तृतीये नूं महादेव नूं कहा उन्हां दोनां दे बचन सन महादेव कहिंदा सी किहड़ा इत्थे भैण ते किहड़ा भरा की लैणा मिल के ते पृथ्वीए दे शब्द सन पिता जी इन्नी गर्मी विच मेरे तो जाया नहीं जाणा। इत्थे विद्वान कहिंदे गुरु अर्जुन देव ने कहा पिता जी इह तां खुशी दा कारज है ਤੁਸੀਂ ਭੇਜ ਦਿਓ, ਮੈਂ ਚੱਲਾ ਹਾਂ। ਜੇ ਕਿਤੇ ਸਿਰ ਦੇਣ ਦਾ ਮੌਕਾ ਵੀ ਆਇਆ ਤੇ ਇਸ ਧਰਤੀ ਨੂੰ ਸਿਰ ਦੇਣ ਲੱਗਿਆਂ ਵੀ ਕਦੀ ਮੈਂ ਪੈਰ ਪਿੱਛੇ ਨਹੀਂ ਹਟਾਵਾਂ। ਸਿੱਖ ਵਿਦਵਾਨਾਂ ਨੇ ਜ਼ਿਕਰ ਕੀਤਾ ਇਹਦਾ। ਧੰਨ ਗੁਰੂ ਅਰਜੁਨ ਦੇਵ ਜੀ ਨੇ ਗੱਲ ਸਿਰਫ ਹੁਕਮ ਮੰਨਿਆ ਪਿਤਾ ਜੀ ਦਾ। ਸਾਹਿਬ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਅੰਮ੍ਰਿਤਸਰ ਸਾਹਿਬ ਸਰੋਵਰ ਦੀ ਹਜ਼ੂਰ ਸੇਵਾ ਪੈ ਕਰਾਉਂਦੇ ਸਨ। ਬਾਬਾ ਬੁੱਢਾ ਸਾਹਿਬ ਜੀ ਨੂੰ ਭੇਜ ਕੇ ਗੁਰੂ ਅਰਜੁਨ ਦੇਵ ਜੀ ਨੂੰ ਲਾਹੌਰ ਤੋਂ ਬੁਲਾਇਆ। ਪਿਰਥੀਏ ਨੇ ਰੱਜ ਕੇ ਵਿਰੋਧ ਕੀਤਾ। ਇੱਥੇ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਉਹਨਾਂ ਦਾ ਇੱਕ ਪਵਿੱਤਰ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਦੇ 1200 ਅੰਕ ਤੇ। ਹੁਣ ਦੇਖਿਓ, ਇੱਕ ਪੁੱਤਰ ਹੋਵੇ ਆਤਮ ਗਰਭ ਕਰਤੋ ਸੋ ਤਨ ਕਿਸੇ ਨਾ ਆਪ, ਖਿਨ ਮੈਂ ਛੋੜ ਜਾਏ ਵਿਖਿਆ ਰਸ ਤੋ ਲਾਗੈ ਪਛਤਾਪ। ਕਹਿਣ ਲੱਗੇ, ਜੋ ਤੁਮਰੇ ਪ੍ਰਭ ਖੋਤੇ ਸਵਾਮੀ, ਹਰ ਤੁਮ ਤਿਨਕਾ ਜਾਪੋ ਜਾਪ, ਉਪਦੇਸ਼ ਕਰਤ ਨਾਨਕ ਜਨ ਤੁਮਕੋ, ਜੋ ਸੁਣੋ ਤੋ ਜਾਏ ਸੰਤਾਪ। ਬੇਟਾ, ਗੁਰੂ ਕੀ ਗੱਲ ਸੁਣ, ਜੇ ਜ਼ਿੰਦਗੀ ਵਿੱਚ ਕਮਾ ਲੈਗਾ ਤੇ ਅੰਦਰ ਦੇ ਚਿੰਤਾ ਝੋਰੇ ਚਲੇ ਜਾਣਗੇ। ਪਰ ਪਿਰਥੀਏ ਨੇ ਵਿਰੋਧ ਦੀ ਜਿਹੜੀ ਸੁਰ ਉਹਨੂੰ ਮੱਠੀ ਨਹੀਂ ਪੈਣ ਦਿੱਤਾ। ਧੰਨ ਗੁਰੂ ਰਾਮਦਾਸ ਪੁੱਤਰ ਗੁਰੂ ਅਰਜੁਨ ਦੇਵ ਨੂੰ ਲੈ ਕੇ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਆਏ ਨੇ। ਪ੍ਰੋਫੈਸਰ ਸਾਹਿਬ ਸਿੰਘ ਲਿਖਦੇ ਨੇ, ਇਸੇ ਸਮੇਂ ਦੇ ਦਰਮਿਆਨ ਹੀ ਪੱਟ ਗੁਰੂ ਦਰਬਾਰ ਵਿੱਚ ਪਹੁੰਚੇ। ਜ਼ਿਕਰ ਉਹਨਾਂ ਨੇ ਕੀਤਾ, ਕਹਿੰਦੇ ਇਸ ਵੇਲੇ ਇੱਧਰ ਗੁਰਤਾ ਗੱਦੀ ਦੀ ਰਸਮ ਹੋਣੀ ਸੀ ਤੇ ਪੱਟ ਵੀ ਪਹੁੰਚੇ ਨੇ। ਜਦੋਂ ਧੰਨ ਗੁਰੂ ਰਾਮਦਾਸ ਜੀ ਨੇ ਬਾਬਾ ਬੁੱਢਾ ਜੀ ਨੂੰ ਪੁੱਛ ਕੇ ਸਲਾਹ ਕਰਕੇ ਗੁਰਤਾ ਗੱਦੀ ਗੁਰੂ ਅਰਜੁਨ ਦੇਵ ਜੀ ਨੂੰ ਦਿੱਤੀ ਤੇ ਉਸ ਵੇਲੇ ਭੱਟ ਨੇ ਇੱਕ ਸਵਈਆ ਕਹਿਣ ਲੱਗੇ, ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਤਾਂ ਤੇ ਅੰਗਦ ਭਇਓ ਤਤ ਸਿਉ ਤਤ ਮਿਲਾਇਓ, ਅੰਗਦ ਕਿਰਪਾ ਧਾਰ ਅੰਮ੍ਰਿਤ ਸਤਿਗੁਰ ਥਿਰਕੀਓ, ਅਮਰਦਾਸ ਅੰਮ੍ਰਿਤ ਛਤਰ ਗੁਰ ਰਾਮੈ ਦਿਓ, ਗੁਰ ਰਾਮਦਾਸ ਦਰਸ਼ਨ ਪਰਸ ਕਹਿ ਮਥੁਰਾ ਅੰਮ੍ਰਿਤ ਬੈਣ। ਇਹ ਭੱਟ ਮਥੁਰਾ ਜੀ ਨੇ, ਤੇ ਸ਼ਾਇਦ ਆਪ ਨੂੰ ਪਤਾ ਹੋਵੇ ਭੱਟ ਕੇਲੇ ਬਾਣੀ ਉਚਾਰਨ ਵਾਲੇ ਨਹੀਂ, ਇਹ ਭੱਟ ਉਹ ਨੇ ਜਿਹੜਾ ਭੱਟ ਮਥੁਰਾ ਅੰਮ੍ਰਿਤਸਰ ਦੀ ਪਹਿਲੀ ਜੰਗ ਵਿੱਚ ਸ਼ਹੀਦ ਹੋਇਆ। ਸਾਹਿਬ ਧੰਨ ਗੁਰੂ ਅਰਜੁਨ ਦੇਵ ਦੀ ਸਿਫਤ ਕਰਦਿਆਂ ਕਹਿਣ ਲੱਗੇ ਕਿ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਤਾਂ ਤੇ ਅੰਗਦ ਭਇਓ ਤਤ ਸਿਉ ਤਤ ਮਿਲਾਇਓ, ਅੰਗਦ ਕਿਰਪਾ ਧਾਰ ਅੰਮ੍ਰਿਤ ਸਤਿਗੁਰ ਤਿਰਕੀਓ, ਅਮਰਦਾਸ ਅੰਮ੍ਰਿਤ ਛਤਰ ਗੁਰ ਰਾਮੈ ਦਿਓ, ਗੁਰ ਰਾਮਦਾਸ ਦਰਸ਼ਨ ਪਰਸ਼ ਕਹਿ ਮਥੁਰਾ ਅੰਮ੍ਰਿਤ ਬੈਣ। ਕਹਿੰਦਾ ਲੋਕੋ ਭਟਕਿਓ ਨਾ, ਮੂਰਤ ਪੰਚ ਪਰਮਾਣ ਪੁਰਖ ਗੁਰ ਅਰਜਨ ਪਿਖੋ ਨੈਣ ਆਓ, ਗੁਰੂ ਅਰਜਨ ਦੇਵ ਦੇ ਦਰਸ਼ਨ ਕਰੋ। ਇਹ ਪੰਜਵੀਂ ਮੂਰਤ ਜੇ ਗੁਰੂ ਨਾਨਕ ਦੇਵ ਜੀ ਦੀ। ਧੰਨ ਗੁਰੂ ਰਾਮਦਾਸ ਉਹਨਾਂ ਨੇ ਪੁੱਤਰ ਨੂੰ ਗੁਰਤਾ ਗੱਦੀ ਦੇ ਕੇ ਜਦੋਂ ਪ੍ਰਾਪੁਰ ਪਿਆਨਾ ਕੀਤਾ, ਪਿਰਥੀਏ ਨੂੰ ਕੁਝ ਵਿਦਵਾਨ ਕਹਿੰਦੇ ਨੇ ਭੋਗ ਵਾਲੇ ਦਿਨ ਪਹੁੰਚਿਆ, ਕੁਝ ਕਹਿੰਦੇ ਨੇ ਬਾਅਦ ਵਿੱਚ ਪਹੁੰਚਿਆ, ਪਹਿਲਾਂ ਆ ਗਏ। ਇੱਥੇ ਕਿਹਨੇ ਗੱਲ ਜਿਹੜੀ ਸ਼ੁਰੂ ਕੀਤੀ ਉਹਦਾ ਉੱਤਰ ਗੁਰੂ ਗ੍ਰੰਥ ਸਾਹਿਬ ਵਿੱਚੋਂ ਮਿਲਿਆ। ਜਦੋਂ ਬੰਦਾ ਆਪ ਨੀਵੀਂ ਬਿਰਤੀ ਦਾ ਹੋਵੇ ਨਾ, ਤੇ ਉਸ ਬੰਦੇ ਤੋਂ ਕਦੀ ਚੰਗੇ ਅਸੂਲ ਦੀ ਆਸ ਨਾ ਰੱਖੇ। ਜਿਹੜਾ ਮਨੁੱਖ ਆਪ ਚਿੱਕੜ ਵਿੱਚ ਖਲੋਤਾ ਹੈ ਨਾ, ਉਹਦੇ ਤੋਂ ਇਹ ਆਸ ਨਾ ਰੱਖਿਓ ਕਿ ਨਿਰਮਲ ਪਾਣੀ ਲੈ ਕੇ ਤੁਹਾਡੇ ਤਨ ਨੂੰ ਧੋ ਦੇਗਾ। ਜਿਹੜਾ ਖੁਦ ਚਿੱਕੜ ਵਿੱਚ ਖਲੋਤਾ, ਉਹਦੇ ਨੇੜੇ ਜਾਓਗੇ ਤੇ ਚਿੱਕੜ ਹੀ ਉੱਤੇ ਪੈਣਾ। ਉੱਥੇ ਪਿਰਥੀਏ ਨੇ ਇੱਕ ਗੱਲ ਕਹੀ। ਗੋਇੰਦਵਾਲ ਆਇਆ, ਪਹਿਲਾਂ ਰੋਇਆ, ਪਰਤ ਕੇ ਹਮਦਰਦੀ ਕਰਕੇ ਸੰਗਤ ਇਕੱਠੀ ਕਰਕੇ ਕਹਿੰਦਾ, ਦੇਖੋ ਚੰਗੇ ਭਲੇ ਪਿਤਾ ਜੀ ਆਏ ਸਨ, ਤੇ ਜੇ ਕੋਈ ਪੁੱਛਣ ਵਾਲਾ ਹੁੰਦਾ ਚੰਗੇ ਭਲੇ ਤੂੰ ਕਿੰਨਾ ਕੁ ਅੰਦਰੋਂ ਕਲੇਸ਼ ਦਿੱਤਾ ਹੋਣਾ, ਪਹਿਣਾ ਪੈ ਗਿਆ ਪੁੱਤਰ, ਪਾਪ ਏ ਤੇਰੇ ਸਿਰ ਚੜ੍ਹਦਾ ਪਿਆ। ਕਹਿੰਦਾ ਚੰਗੇ ਭਲੇ ਆਏ ਸਨ ਤੇ ਇਹਨੇ ਛੋਟੇ ਨੇ ਗੁਰਤਾ ਗੱਦੀ ਦੀ ਖਾਤਰ ਪਿਤਾ ਜੀ ਨੂੰ ਕੁਝ ਦੇ ਕੇ ਖਤਮ ਕਰ ਦਿੱਤਾ। ਪਹਿਲਾ ਦੋਸ਼ ਲਾਇਆ ਤੇ ਭੱਟ ਹਰਬੰਸ ਸਨ ਉੱਥੇ, ਉਹਨਾਂ ਨੇ ਫਿਰ ਇੱਕ ਬਚਨ ਕਿਹਾ। ਉਹ ਕਹਿੰਦੇ ਨੇ, ਨਹੀਂ ਦੁਨੀਆਂ ਦੇ ਲੋਕੋ, ਇਹ ਝੂਠ ਬੋਲ ਰਿਹਾ। ਉਹਨਾਂ ਕਿਹਾ, ਅਜੇ ਗੰਗ ਜਲ ਅਟਲ ਸਿੱਖ ਸੰਗਤ ਸਭ ਨਹਾਵੇ, ਨਿਤ ਪੁਰਾਣ ਬਾਂਚੀਆਂ ਵੇਦ ਬ੍ਰਹਮਾ ਨੂੰ ਗਾਵੇ, ਅਜੇ ਚਵਰ ਸਿਰ ਧੁਲਾ ਨਾਮ ਅੰਮ੍ਰਿਤ ਮੁਖ ਲਿਓ। ਉਹ ਕਹਿੰਦੇ ਧੱਕਾ ਨਹੀਂ, ਗੁਰ ਅਰਜਨ ਸਿਰ ਛਤਰ ਆਪ ਪਰਮੇਸ਼ਰ ਦੀ। ਇਹ ਝੂਠ ਬੋਲ ਰਿਹਾ। ਗੁਰੂ ਅਰਜਨ ਦੇਵ ਦੇ ਸਿਰ ਤੇ ਛਤਰ ਆਪ ਪਰਮੇਸ਼ਵਰ ਨੇ ਦਿੱਤਾ। ਗੁਰ ਅਰਜਨ ਸਿਰ ਛਤਰ ਆਪ ਪਰਮੇਸ਼ਰ ਦਿਓ, ਮਿਲ ਨਾਨਕ ਅੰਗਦ ਅਮਰ ਗੁਰ ਗੁਰ ਰਾਮਦਾਸ ਹਰ ਪੈ ਗਏ। ਜਦੋਂ ਪ੍ਰਿਥੀਏ ਨੇ ਕਿਹਾ ਗੁਰੂ ਮਾਰਤਾ, ਬਸ ਭਾਵਨਾ ਵਾਲਾ ਕਹਿੰਦਾ ਤੇਰੀ ਜ਼ਬਾਨ ਨੂੰ ਕੀ ਆਖਾਂ, ਹਰਬੰਸ ਜਗਤ ਜਸ ਸੰਚਰੋ ਸੋ ਕਵਣ ਕਹਿ ਸ਼੍ਰੀ ਗੁਰੂ ਮੋਇਓ। ਕਹਿੰਦਾ ਕਿਹੜਾ ਝੂਠ ਕੁਬਰ ਤੋਲਦਾ, ਗੁਰੂ ਮਰ ਗਿਆ, ਆ ਗੁਰੂ ਅਰਜਨ ਦੇਵ ਨੂੰ ਦਰਸ਼ਨ ਕਰੋ, ਉਹਨਾਂ ਅੰਦਰ ਗੁਰੂ ਰਾਮਦਾਸ ਬੈਠੇ। ਬੜਾ ਸੋਹਣਾ ਜਵਾਬ ਦਿੱਤਾ ਕਿ ਹਰਬੰਸ ਜਗਤ ਜਸ ਸੰਚਰੋ ਸੋ ਕਵਣ ਕਹਿ ਸ਼੍ਰੀ ਗੁਰੂ ਮੋਇਓ। ਤੇ ਜਿਹੜਾ ਅੰਤਲਾ ਸਵਈਆ ਧੰਨ ਗੁਰੂ ਅਰਜਨ ਦੇਵ ਜੀ ਸਿਫਤ ਵਿੱਚ ਕਿਹਾ, ਉੱਥੇ ਫਿਰ ਉਹ ਕਹਿੰਦੇ ਦੇਵਪੁਰੀ ਮੈਂ ਗਇਓ ਆਪ ਪਰਮੇਸ਼ਰ ਭਾਲੋ। ਕਹਿੰਦੇ ਮੇਰੇ ਪਰਮੇਸ਼ਵਰ ਨੂੰ ਭਾਉਂਦਾ ਸੀ ਗੁਰੂ ਰਾਮਦਾਸ, ਉਸ ਪ੍ਰਭਪੁਰ ਗਏ ਨੀ। ਦੇਵਪੁਰੀ ਮੈਂ ਗਇਓ ਆਪ ਪਰਮੇਸ਼ਰ ਭਾਇਓ ਹਰ ਸਿੰਘਾਸਨ ਦਿਓ। ਕਹਿੰਦੇ ਉਸ ਦਿਵਿਆ ਜੋਤ ਨੂੰ, ਉਸ ਗੁਰੂ ਜੋਤੀ ਨੂੰ ਮਾਨੋ, ਪਰਮੇਸ਼ਵਰ ਨੇ ਆਪਣਾ ਸਿੰਘਾਸਨ ਦਿੱਤਾ ਹੈ ਕਿ ਇਸ ਤਖਤ ਦਾ ਮਾਲਕ ਕੇਵਲ ਤੂੰ ਹੈ। ਹਰ ਸਿੰਘਾਸਨ ਦਿਓ ਸ੍ਰੀ ਗੁਰੂ ਤੋਏ ਤਾਂ ਬਿਠਾਇਓ, ਰਹੱਸ ਕੀਓ ਸੁਰਦੇਵ, ਤੋਏ ਜਸ ਜੈ ਜੈ ਜੰਪੈ, ਅਸੁਰ ਗਏ ਤੇ ਭਾਗ, ਪਾਪ ਤਿਨ ਭੀਤਰ ਕੰਪੈ। ਵਾਹ ਵਿਦਵਾਨੋ ਕਵੀਓ ਗੁਰੂ ਕੇ ਭਗਤੋ, ਕਿਤੇ ਕੋ ਜੇ ਸਿਧਾਂਤ ਦਾ ਪ੍ਰਚਾਰ ਕਰਨ ਵਾਲੇ ਮਿਲ ਗਏ, ਦਾਤਾ ਮੇਰ ਕਰੇ ਕਦੀ ਮਲਕੋ ਬਾਲਾ ਹੋਵੇਗਾ। ਜੇ ਉਸ ਵਕਤ ਉਹ ਕਲਮ ਨਾ ਚੁੱਕਦੇ ਕਹਿੰਦੇ ਸਾਨੂੰ ਕੀ ਲੱਗੇ, ਘਰ ਦੀ ਲੜਾਈ ਏ ਨਹੀਂ। ਉਹ ਕਹਿੰਦੇ ਨੇ ਘਰ ਕੱਲਾ ਪਿਰਥੀਏ ਦਾ ਨੀ, ਗੁਰੂ ਨਾਨਕ ਦਾ ਘਰ ਇਹ ਸਭਨਾ ਦਾ ਸਾਂਝਾ ਹੈ, ਇਹ ਸਭਨਾ ਦਾ ਮਾਂ ਬਾਪ ਹੈ। ਉੱਥੇ ਫਿਰ ਉਹਨਾਂ ਬਚਨ ਕੀਤਾ, ਰਹੱਸ ਕੀ ਉਹ ਸੁਰਦੇਵ ਤੋਏ ਜਾਂ ਜੈ ਜੈ ਜੰਪੈ, ਅਸੁਰ ਗਏ ਤੇ ਭਾਗ, ਪਾਪ ਤਿੰਨ ਭੀਤਰ ਕੰਪੈ, ਕਾਟੇ ਸੋ ਪਾਪ ਤਿੰਨ ਨਰੋ ਕੇ, ਗੁਰ ਰਾਮਦਾਸ ਜਿਨ ਪਾਇਓ। ਕਹਿੰਦੇ ਸ਼ਤਰ ਸਿੰਘਾਸਨ ਪ੍ਰਥਮੀ ਗੁਰ ਅਰਜਨ ਕੋ ਦਿਆ, ਧੰਨ ਗੁਰੂ ਰਾਮਦਾਸ ਸ਼ਤਰ ਪ੍ਰਥਮੀ ਤਖਤ ਆਪਣੇ ਪੁੱਤਰ ਗੁਰੂ ਅਰਜਨ ਦੇਵ ਨੂੰ ਦੇ ਕੇ ਆਏ। ਭੋਗ ਦਾ ਸਮਾਂ ਆਇਆ, ਸਾਰੀ ਬਿਰਾਦਰੀ ਇਕੱਠੀ ਹੋਈ, ਸਿੱਖ ਸੰਗਤ ਇਕੱਠੀ ਹੋਈ। ਕਹਿੰਦੇ ਨੇ ਬੇਟੀ ਤੇਹੜ ਭੱਲੇ ਵੀ ਆਏ ਨੇ, ਤੇ ਭੱਲਿਆਂ ਤੇ ਆਉਣੇ ਸੀ। ਉਸ ਵੇਲੇ ਜਦੋਂ ਪੱਗ ਦੀ ਗੱਲ ਚੱਲੀ ਤੇ ਬਾਬਾ ਬੁੱਢਾ ਸਾਹਿਬ ਦਸਤਾਰ ਦੇਣ ਲੱਗੇ ਗੁਰੂ ਅਰਜਨ ਦੇਵ ਜੀ ਨੂੰ, ਪਿਰਥੀਆ ਉੱਠ ਕੇ ਖੜਾ ਹੋ ਗਿਆ। ਕਹਿੰਦਾ ਬਾਬਾ ਬੁੱਢਾ ਸਾਹਿਬ ਤੇ ਉਂਜ ਲਾਈ, ਕਹਿੰਦਾ ਤੁਸੀਂ ਵੀ ਇਹਦੇ ਨਾਲ ਮਿਲੇ ਹੋ, ਪੱਗ ਦਾ ਹੱਕ ਕੇਵਲ ਵੱਡੇ ਪੁੱਤਰ ਦਾ। ਗੁਰੂ ਅਰਜਨ ਦੇਵ ਤੋਂ ਅੱਗੇ ਖੋਹ ਕੇ ਪੱਗ ਨੂੰ ਜਦੋਂ ਹੱਥ ਪਾਇਆ ਤੇ ਗੁਰੂ ਅਰਜਨ ਦੇਵ ਬੈਠੇ, ਕਹਿੰਦੇ ਨੇ ਬਾਬਾ ਜੀ ਕੋਈ ਗੱਲ ਨੀ, ਪੱਗ ਇਹਨਾਂ ਨੂੰ ਦੇ ਦਿਓ। ਕਿਉਂ? ਕਿ ਮੇਰੇ ਗੁਰੂ ਅਰਜਨ ਦੇਵ ਜੀ ਕੋਲ ਇੱਕ ਗਦਾ ਹੈ, ਗੁਰੂ ਅਰਜਨ ਦੇਵ ਜੀ ਕੋਲ ਇੱਕ ਖੰਡਾ ਹੈ, ਉਹਦੇ ਅੱਗੇ ਕੋਈ ਨਹੀਂ ਟਿਕ ਸਕਦਾ। ਅਸੀਂ ਪੜ੍ਹਨੇ ਗਰੀਬੀ ਗਦਾ ਹਮਾਰੀ, ਖੰਨਾ ਸਗਲ ਵੇਦ ਸਾਰੀ, ਕਹਿੰਦੇ ਦੇ ਅੱਗੇ ਕਿਸੇ ਵਿਕਾਰੀ ਨੇ ਟਿਕਣਾ। ਜਦੋਂ ਦੇ ਦਿੱਤੀ ਪੱਗ ਬਾਬੇ ਬੁੱਢੇ ਦੇ ਹੱਥੋਂ ਕੋਈ, ਤੇ ਸਿਰਫ ਇੰਨੀ ਗੱਲ ਕਹੀ ਸੀ, ਪਿਰਥੀਆ ਇਹ ਪੱਗ ਬੰਨਣ ਨਾਲ ਗੁਰੂ ਨਹੀਂ ਬਣ ਜਾਣਾ, ਰਹਿਮਤਾਂ ਤੇ ਗੁਰੂ ਅਰਜਨ ਦੇਵ ਦੇ ਹਿਰਦੇ ਵਿੱਚ। ਪਿਰਥੀਏ ਨੇ ਉਸ ਦਿਨ ਤੋਂ ਚਾਲ ਚੱਲੀ, ਤੇ ਉਸ ਵੇਲੇ ਇਉਂ ਸਮਝੋ ਜਿਹੜੇ ਜਾਤ ਅਭਿਮਾਨੀ ਸਨ ਉਹਨਾਂ ਪਿਰਥੀਏ ਨੇ ਚੁੱਕਿਆ ਧੰਨ ਗੁਰੂ ਅਰਜਨ ਦੇਵ ਗੋਇੰਦਵਾਲ ਸਾਹਿਬ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਆ ਗਏ। ਭਾਈ ਗੁਰਦਾਸ ਬਾਗ ਪ੍ਰਚਾਰ ਕਰਨ ਗਏ ਨੇ, ਗੁਰੂ ਅਰਜਨ ਦੇਵ ਜੀ ਨੇ ਅੰਮ੍ਰਿਤ ਸਰੋਵਰ ਦੀ ਸੇਵਾ ਸ਼ੁਰੂ ਕਰਾਈ। ਗੁਰਮੁਖੋ ਜਿੱਥੇ ਸ੍ਰੀ ਅਕਾਲ ਤਖ਼ਤ ਸਾਹਿਬ ਹੈ, ਇੱਥੇ ਮਿੱਟੀ ਕੱਢ ਕੇ ਸਰੋਵਰ ਦੀ ਪਹਿਲਾਂ ਇਕੱਠੀ ਕੀਤੀ। ਸਿੱਖਾਂ ਨੇ ਉੱਥੇ ਕੋਠਾ ਸਾਹਿਬ ਬਣਾਇਆ ਸੀ ਗੁਰੂ ਅਰਜਨ ਦੇਵ ਜੀ ਦੇ ਰਹਿਣ ਲਈ, ਕਿ ਦੁਪਹਿਰੇ ਆਰਾਮ ਕਰਨਾ, ਕਈ ਵਾਰੀ ਰਾਤ ਉਸ ਥਾਂ ਤੇ ਟਿਕ ਜਾਣਾ। ਸਮਾਂ ਆਇਆ, ਇਹਨਾਂ ਮਸੰਦਾਂ ਨੇ ਪਿਰਥੀਏ ਦੀ ਚੁੱਕ ਵਿੱਚ ਆ ਕੇ ਗੁਰਮੁਖੋ ਹਰਿਮੰਦਰ ਸਾਹਿਬ ਦੀ ਉਸਾਰੀ ਵੇਲੇ ਚੂਨੇ ਵਿੱਚ ਗੇੜਾਫੇਰੀ ਕੀਤੀ। ਧਿਆਨ ਦਿਆ ਜੇ, ਸਮਾਂ ਆਇਆ ਧੰਨ ਗੁਰੂ ਅਰਜਨ ਦੇਵ ਤੇ, ਇਹ ਵੀ ਵਕਤ ਆਇਆ ਕਿ ਜਦੋਂ ਗੁਰੂ ਘਰ ਦੀ ਨਾਕਾਬੰਦੀ ਕਰਕੇ ਪਿਰਥੀਏ ਨੇ ਗੁਰੂ ਕਾ ਲੰਗਰ ਜਿਹੜਾ ਉਹਦੀ ਖਾਲਸ ਪਤਲੀ ਪਾ ਦਿੱਤੀ। ਸੰਗਤ ਨੇ ਆਉਣਾ, ਭਰਮਾ ਕੇ ਮਸੰਦ ਰੱਖੇ ਸਨ, ਉਹਨਾਂ ਕਹਿਣਾ ਗੁਰੂ ਪਿਰਥੀਆ ਹੈ, ਰਸਤ ਪਿਰਥੀਏ ਦੇ ਘਰ, ਭੇਟਾ ਪਿਰਥੀਏ ਦੇ ਘਰ, ਤੇ ਲੰਗਰ ਛਕਣ ਗੁਰੂ ਅਰਜਨ ਦੇਵ ਦੇ ਘਰ, ਤੇ ਇੱਥੋਂ ਤੱਕ ਸਮਾਂ ਆਇਆ ਮੇਰੇ ਸੱਚੇ ਪਾਤਸ਼ਾਹ ਰੁੱਖਾ ਪ੍ਰਸ਼ਾਦਾ ਛੱਕ ਕੇ ਵੀ ਗੁਜ਼ਾਰਾ ਕਰਦੇ ਨੇ। ਉੱਥੇ ਇੱਕ ਬਚਨ ਬੜਾ ਸੋਹਣਾ, ਭਾਈ ਗੁਰਦਾਸ ਗੋਇੰਦਵਾਲ ਆਏ, ਗੋਇੰਦਵਾਲ ਤੋਂ ਸ੍ਰੀ ਅੰਮ੍ਰਿਤਸਰ ਪਹੁੰਚੇ, ਤੇ ਜਦੋਂ ਪ੍ਰਸ਼ਾਦ ਛਕਣ ਲੱਗੇ ਤੇ ਉਹਨਾਂ ਨੂੰ ਸੁੱਕਾ ਪ੍ਰਸ਼ਾਦਾ ਜਦੋਂ ਮਿਲਿਆ ਤੇ ਸਿਰਫ ਇੰਨੇ ਪੁੱਛਿਆ ਸੀ ਕਿ ਲੰਗਰ ਦੀ ਹਾਲਤ ਪਤਲੀ, ਤੇ ਜਿਨ੍ਹਾਂ ਅੱਖਾਂ ਨਾਲ ਕਦੀ ਦੇਖਿਆ ਸੀ ਕਿ ਨੇਤਰ ਸੋਈ ਤੇਰੀਏ ਘਿਓ ਮੈਦਾ ਖਾਣ, ਤੇ ਅੱਗੋਂ ਉੱਤਰ ਮਿਲਿਆ ਭਾਈ ਜੀ, ਭਾਈ ਸਾਹਿਬ ਜੀਓ, ਪਿਰਥੀਆ ਹਰ ਕੀਲਾ ਬੁੜਾ ਵਰਤਦਾ, ਗੁਰੂ ਘਰ ਦੀ ਨਾਕਾਬੰਦੀ ਕਰਦਾ ਪਿਆ, ਲੰਗਰ ਦੀ ਹਾਲਤ ਪਤਲੀ ਪੈ ਗਈ। ਗੁਰੂ ਅਰਜਨ ਸਾਹਿਬ ਦੇ ਚਰਨਾਂ ਵਿੱਚ ਭਾਈ ਸਾਹਿਬ ਗਏ, ਨਮਸਕਾਰ ਕੀਤੀ। ਭਾਵੇਂ ਰਿਸ਼ਤੇਦਾਰੀ ਵਿੱਚ ਮਾਮਾ ਜੀ ਲੱਗਦੇ ਨੇ ਭਾਈ ਗੁਰਦਾਸ ਗੁਰੂ ਅਰਜਨ ਦੇਵ ਦੇ, ਕਹਿੰਦੇ ਨੇ ਖੇ ਸਤਿਗੁਰੂ ਇਹ ਹਾਲਤ ਲੰਗਰ ਦੀ ਇੰਨੀ ਪਤਲੀ। ਉੱਥੇ ਕਹਿੰਦੇ ਨੇ ਸਤਿਗੁਰੂ ਗੁਰੂ ਅਰਜਨ ਦੇਵ ਜੀ ਦੇ ਨੇਤਰ ਛਲਕੇ, ਦੁੱਖ ਕਰਕੇ ਨਹੀਂ ਸ਼ੁਕਰ ਵੀ ਜੁੜ ਕੇ ਕਹਿੰਦੇ ਨੇ ਨਹੀਂ, ਗੱਲ ਰੁੱਖੀ ਦੀ ਨਹੀਂ, ਬਸ ਇੱਕ ਅੰਦਰ ਨੂੰ ਅਰਾਂਦੇ ਹੀ ਮੇਰੇ ਵਾਹਿਗੁਰੂ ਰੋਕੋ ਭੋਜਨ ਭੂਮ ਸਹਿਣ, ਰੁੱਖੀ ਰੋਟੀ ਦੇ ਦੇਈ, ਜ਼ਮੀਨ ਤੇ ਆਸਣ ਦੇ ਦੇਈ। ਪਰ ਸਖੀ ਪ੍ਰਸੰਗ ਸੁਖ ਬਿਹਾਤ, ਪਰ ਜੇ ਸਾਈ ਦੀ ਯਾਦ ਹਿਰਦੇ ਵਿੱਚ ਹੋਵੇ ਤੇ ਰੁੱਖੀ ਰੋਟੀ ਤੇ ਜ਼ਮੀਨ ਤੇ ਸੌਣਾ ਵੀ ਸੁਖ ਹੈ। ਭਾਈ ਗੁਰਦਾਸ ਵਰਗਾ ਦੂਜਾ ਵਿਦਵਾਨ ਜਿਹਨੇ ਕਲਮ ਚੁੱਕੀ ਤੇ ਉਸ ਵਕਤ ਇੱਕ ਨਵੀਂ ਕ੍ਰਾਂਤੀ ਲੈ ਆਉਂਦੀ। ਬਾਬਾ ਬੁੱਢਾ ਸਾਹਿਬ ਨੂੰ ਨਾ ਲਿਆ, ਜਿੱਥੇ ਪਿਪਲੀ ਸਾਹਿਬ ਇੱਥੇ ਭਾਈ ਗੁਰਦਾਸ ਤੇ ਬਾਬਾ ਬੁੱਢਾ ਜੀ ਖੜੇ ਹੋ ਗਏ। ਆਉਣ ਵਾਲੀ ਸੰਗਤ ਨੂੰ ਕਿਹਾ ਸਾਧ ਸੰਗਤ ਕਿ ਪਿਰਤੀਆ ਜਿਹੜਾ ਉਹ ਦਿਨ ਰਾਤ ਗੁਰੂ ਕੀ ਵਿਰੋਧਤਾ ਕਰਦਾ ਹੈ। ਗੁਰੂ ਅਰਜਨ ਦੇਵ ਗੁਰੂ ਨੇ ਤੇ ਉੱਥੇ ਬਾਬੇ ਬੁੱਢੇ ਦੀ ਜ਼ਬਾਨ ਤੇ ਭਾਈ ਗੁਰਦਾਸ ਦੀ ਕਲਮ ਨੇ ਕਮਾਲ ਕਰ ਦਿੱਤੀ। ਭਾਈ ਗੁਰਦਾਸ ਨੇ ਚੁੱਕੀ ਕਲਮ, ਪਿਰਤੀਏ ਨੂੰ ਸਮਝਾਉਣ ਗਏ, ਨਹੀਂ ਮੰਨਿਆ ਤੇ ਭਾਈ ਗੁਰਦਾਸ ਨੇ ਉਹਦੇ ਲਈ ਸ਼ਬਦ ਵਰਤਿਆ ਸੀ ਨੀਣਾ, ਵੈਸੇ ਗੁਰੂ ਰਾਮਦਾਸ ਦੇ ਵੇਲੇ ਵਰਤਿਆ ਗਿਆ। ਫਿਰ ਉਹਨਾਂ ਚੁੱਕੀ ਕਲਮ ਤੇ ਕਹਿਣ ਲੱਗੇ ਇਹ ਸੱਜਣਾ ਚਾਰ ਦਿਨ ਦੀ ਭੇਟਾ ਖਾ ਕੇ ਗੁਰੂ ਨਹੀਂ ਬਣ ਜਾਈਦਾ। ਤੇ ਉਦਾਹਰਨ ਕੀ ਦਿੱਤੀ, ਕਹਿਣ ਲੱਗੇ ਗਿੱਦੜ ਕਿਤੇ ਸ਼ਹਿਰ ਵਿੱਚ ਵੜ ਗਿਆ ਤੇ ਲਲਾਰੀ ਨੇ ਮੱਟ ਵਿੱਚ ਘੋਲਿਆ ਸੀ ਨੀਲਾ ਰੰਗ ਤੇ ਗਿੱਦੜ ਨੇ ਛਾਲ ਮਾਰੀ, ਉਹ ਰੰਗਿਆ ਗਿਆ ਤੇ ਬਾਹਰ ਨਿਕਲਿਆ, ਪਾਣੀ ਵਿੱਚ ਝਾਤੀ ਮਾਰੀ, ਕਹਿੰਦਾ ਮੈਂ ਤਾਂ ਨੀਲਮ ਸ਼ੇਰ ਭਰ ਗਿਆ। ਜੰਗਲ ਵਿੱਚ ਜਾ ਕੇ ਕਹਿੰਦਾ ਮੈਂ ਜੰਗਲ ਦਾ ਰਾਜਾ। ਤੇ ਜਿਹੜੇ ਮਿਰਗ ਵਿਚਾਰੇ ਪਹਿਲਾਂ ਡਰਦੇ ਸਨ ਉਹ ਸਿੱਖ ਲੋਕ ਹੱਥ ਜੋੜ ਕੇ ਮੰਨਣ ਲੱਗ ਪਏ ਤੂੰ ਹੀ ਰਾਜਾ। ਸਾਰਾ ਦਿਨ ਹਕੂਮਤ ਕੀਤੀ ਤੇ ਰਾਤ ਨੂੰ ਇੱਕ ਗਿੱਦੜ ਨੇ ਕੂਕ ਮਾਰੀ, ਅੱਗੋਂ ਇਹਨੇ ਵੀ ਜਵਾਬ ਪਿਆ ਦੇ ਦਿੱਤਾ। ਕਹਿਣ ਲੱਗੇ ਸਾਰੇ ਜੰਗਲ ਦੇ ਜਾਨਵਰਾਂ ਨੇ ਪਕੜ ਕੇ ਗਿੱਦੜ ਨੂੰ ਪਾੜ ਦਿੱਤਾ। ਕਹਿਣ ਲੱਗੇ ਤਾਂ ਝੂਠ ਪਿਆ ਬੋਲਦਾ ਸੀ। ਭਾਈ ਜੀ ਕਹਿੰਦੇ ਨੇ ਨਹਿ ਲਾਰੀ ਦੇ ਮੱਟ ਵਿੱਚ ਪੈ ਗਿੱਦੜ ਰੱਤਾ, ਜੰਗਲ ਅੰਦਰ ਜਾਏ ਕਹਿ ਪਾਖੰਡ ਕਮੱਤਾ, ਦਰ ਸੇਵਾ ਮਿਰਗਾਵਲੀ ਹੋਏ ਬਹਿ ਅਵਤਾ, ਕਰੇ ਹਕੂਮਤ ਅਗਲੀ ਕੂੜੇ ਮਦਮੱਤਾ, ਬੋਲਣ ਪਾਜ ਉਘਾੜਿਆ ਜਿਉਂ ਮੂਲੀ ਪੱਤਾ। ਕਹਿੰਦੇ ਨੇ ਮੂਲੀ ਖਾ ਕੇ ਬੰਦਾ ਕਹੇ ਮੈਂ ਨੀ ਖਾਧੀ, ਡਕਾਰ ਆਇਆ ਤੇ ਪਤਾ ਲੱਗ ਜਾਣਾ ਖਾਧੀ ਹੈ। ਕਹਿਣ ਲੱਗੇ ਜਦੋਂ ਤੇਰੀ ਜ਼ਬਾਨ ਨੇ ਕੌੜਾ ਬੋਲਣਾ ਹੈ ਤੇ ਗੁਰੂ ਅਰਜਨ ਦੇਵ ਦੀ ਰਸਨਾ ਨੇ ਗੁਰ ਰਸਨਾ ਅੰਮ੍ਰਿਤ ਬੋਲਦੀ ਏ ਤੇ ਤੇਰੀ ਤੇ ਜ਼ਬਾਨ ਨੀ ਕਹਿ ਦੇਣਾ ਕਿੱਧਰ ਨੀਲਮ ਸ਼ੇਰ ਬਣ। ਕਹਿਣ ਲੱਗੇ ਬੋਲਣ ਪਾਜ ਉਧਾਰਿਆ ਜਿਉਂ ਮੂਲੀ ਪੱਤਾ, ਕਹਿੰਦੇ ਚੇਤੇ ਰੱਖੀ ਤਿਉਂ ਦਰ ਕਹਿ ਮੀਣਾ ਮਾਰੀ ਹੈ ਕਲ ਕੂੜ ਕਪੱਤਾ। ਭਾਈ ਸਾਹਿਬ ਨੇ ਦੂਜੀ ਪੌੜੀ ਇੱਕ ਕਹੀ, ਕਹਿਣ ਲੱਗੇ ਜਿਹੜੇ ਤੇ ਯਕੀਨ ਕਰਦੇ ਸਨ ਕਿ ਪ੍ਰਿਥਿਆ ਗੁਰੂ, ਅੱਜ ਵੀ ਤੁਸੀਂ ਤੱਕੋਗੇ, ਉਦਣ ਵੀ ਅਰਜ਼ ਕੀਤੀ ਸੀ ਕਿ ਸ਼ੁਰੂ ਤੋਂ ਲੈ ਕੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਅੱਜ ਤੱਕ ਅੱਡੀ ਚੌਕੀ ਦਾ ਜ਼ੋਰ ਲੱਗਾ ਵੀ ਕਿਤੇ ਸੱਚ ਦੀ ਜਿਹੜਾ ਹੋਕਾ ਕਿਸੇ ਤਰੀਕੇ ਨਾਲ ਮਿਲਗੋਬਾ ਹੋ ਜਾਏ, ਬੰਦ ਹੋ ਜਾਏ। ਉਹਨਾਂ ਪ੍ਰਿਥੀਏ ਦੇ ਪਿੱਛੇ ਆਪਣੇ ਏਜੰਟ ਰੱਖੇ, ਉਹਨਾਂ ਕਿਹਾ ਪ੍ਰਿਥਿਆ ਗੁਰੂ। ਤੇ ਭਾਈ ਗੁਰਦਾਸ ਨੇ ਉਦਾਹਰਨ ਦਿੱਤੀ, ਕਹਿਣ ਲੱਗੇ ਜਿਹਨੂੰ ਤੁਸੀਂ ਗੁਰੂ ਸਮਝੀ ਬੈਠੇ ਹੋ ਨਾ, ਇਹਦੀ ਸੰਗਤ ਕਰਕੇ ਕਦੀ ਦੁਨੀਆਂ ਤੋਂ ਮਰਦਿਆਂ ਸੁਖੀ ਨਹੀਂ ਜਾਓਗੇ। ਉਹਨਾਂ ਕਿਹਾ ਜੀ ਕਿਉਂ? ਭਾਈ ਗੁਰਦਾਸ ਕਹਿੰਦੇ ਨੇ ਅੱਜ ਤੱਕ ਲੋਕ ਕਹੀ ਜਾਂਦੇ ਨੇ ਕਿ ਹਰੀਚੰਦ ਦੀ ਨਗਰੀ ਅਸਮਾਨ ਵਿੱਚ ਏ। ਕਹਿੰਦੇ ਨੇ ਮੈਨੂੰ ਦੱਸੋ ਹਰੀਚੰਦ ਦੀ ਨਗਰੀ ਵਿੱਚ ਕਦੀ ਕੋਈ ਰਾਤ ਰਹਿ ਕੇ ਆਇਆ? ਕਹਿੰਦੇ ਨੇ ਸੁਪਨੇ ਵਿੱਚ ਬਾਦਸ਼ਾਹ ਬਣਿਆ ਹੋਇਆ ਸਵੇਰੇ ਕਦੀ ਫੌਜਾਂ ਦਾ ਮਾਲਕ ਤੱਕਿਆ ਜੇ? ਰੁੱਖ ਦੀ ਛਾਂ ਤੇ ਯਕੀਨ ਕਰਨ ਵਾਲਿਓ ਕਦੀ ਇੱਕ ਥਾਂ ਤੇ ਟਿਕੀਏ? ਤੇ ਭਾਈ ਗੁਰਦਾਸ ਕਹਿੰਦੇ ਨੇ ਬਾਜੀਗਰ ਜਿਹੜਾ ਮਦਾਰੀ ਵਾਲਾ ਉਹ ਖੇਲ ਕਰਦਾ ਹੈ, ਕੀਮਤੀ ਬਸਤਰ ਤੇ ਪੈਸੇ ਕੱਢਦਾ ਹੈ ਤੇ ਖੇਡ ਖਤਮ ਹੋਣ ਤੋਂ ਬਾਅਦ ਕਹਿੰਦਾ ਮੈਨੂੰ ਇੱਕ ਇੱਕ ਟਕਾ ਦਿਆ ਜੇ ਮੈਂ ਤੁਹਾਨੂੰ ਖੇਡ ਦਿਖਾਈਏ। ਤੇ ਜੇ ਉਹਨੂੰ ਪੁੱਛੀਏ ਵੀ ਤੂੰ ਤਾਂ ਇੰਨਾ ਕੀਮਤੀ ਸਮਾਨ ਕੱਢਣਾ ਮੰਗਤਾ ਬਣ ਗਿਆ, ਉਹ ਕਹਿੰਦਾ ਸਿਰਫ ਤੁਹਾਡੀਆਂ ਅੱਖਾਂ ਨੂੰ ਭੁਲੇਖਾ, ਅਸਲੀਅਤ ਕੁਝ ਵੀ ਨਹੀਂ। ਭਾਈ ਸਾਹਿਬ ਕਹਿੰਦੇ ਨੇ ਮਿਰਗ ਨੂੰ ਪਿਆਸ ਲੱਗਦੀ ਏ, ਚਮਕਦੀ ਰੇਤ ਦੇਖ ਕੇ ਦੌੜਦਾ, ਤੇ ਕਦੀ ਮੀਰ ਮਿਰਗ ਰੇਤ ਤੇ ਯਕੀਨ ਕਰਕੇ ਪਾਣੀ ਨਾਲ ਰੱਜਿਆ ਤੱਕੇ? ਕਹਿਣ ਲੱਗੇ ਨਹੀਂ। ਕਹਿੰਦੇ ਨੇ ਚੁੱਕੀ ਜਾਓ ਬਣਾਈ ਜਾਓ ਮੀਣਾ ਗੁਰੂ, ਮਰਦੇ ਦਮ ਤੁਸੀਂ ਵੀ ਨਾਰਾਜ਼ ਜਾਓਗੇ, ਅੰਦਰ ਨੂੰ ਸੁੱਖ ਨਹੀਂ ਜੋ ਮਿਲਦਾ। ਭਾਈ ਜੀ ਨੇ ਦੂਜੀ ਪੌੜੀ ਕਈ, ਕਹਿਣ ਲੱਗੇ ਹਰ ਚੰਦੌਰੀ ਦੇਖ ਕੇ ਕਰਦੇ ਪਰਵਾਸਾ, ਫਲ ਵਿੱਚ ਤਪਣ ਭੱਠੀਆਂ ਕਿਉਂ ਲਹਿ ਪਿਆਸਾਂ, ਸੁਪਨੇ ਰਾਜ ਕਮਾਈਆ ਕਰ ਭੋਗ ਬਿਲਾਸਾ, ਛਾਇਆ ਬਿਰਖ ਨਾ ਰਹਿ ਫਿਰ ਪੂਜਾ ਕਿਉਂ ਆਸਾਂ, ਬਾਜੀਗਰ ਦੀ ਖੇਡ ਜੋ ਸਭ ਕੂੜ ਤਮਾਸ਼ਾ। ਕਹਿਣ ਲੱਗੇ ਰਲੇ ਜੋ ਸੰਗਤ ਮੀਣਿਆ ਉਸ ਚਲੇ ਨਿਰਾਸਾ, ਜਿਹੜਾ ਮੀਣਿਆਂ ਦੀ ਸੰਗਤ ਕਰੇਗਾ ਉਹ ਵੀ ਨਿਰਾਸ਼ ਜਾਏਗਾ। ਭਾਈ ਗੁਰਦਾਸ ਦੀ ਕਲਮ ਨੇ ਨਵਾਂ ਰੰਗ ਲਿਆਤਾ, ਗੁਰੂ ਅਰਜਨ ਦੇਵ ਦੇ ਦਰਬਾਰ ਵਿੱਚ ਪਰਤ ਕੇ ਫਿਰ ਹੋਈ ਸੰਗਤ ਆਉਣੀ ਆਰੰਭ ਹੋ ਗਈ। ਪਰ ਤੱਕਿਓ, ਜਦੋਂ ਤੱਕਿਆ ਵੀ ਪਿਰਥੀਆ ਜਿਹੜਾ ਉਹਦੀ ਪੇਸ਼ ਨਹੀਂ ਗਈ, ਨਵੀਂ ਖੇਡ ਖੇਡੀ। ਸਿੱਖ ਸੱਜਣ ਕਹਿੰਦੇ ਨੇ ਕਿ ਉਸ ਵੇਲੇ ਸੱਤੇ ਬਲਵੰਡ ਨੂੰ ਵੀ ਚੁੱਕਿਆ ਗਿਆ ਵੀ ਤੁਸੀਂ ਗੁਰੂ ਤੋਂ ਪੈਸੇ ਮੰਗੋ। ਮੰਗੇ, ਗੁਰੂ ਅਰਜਨ ਦੇਵ ਨੇ ਕਿਹਾ ਯਕੀਨ ਕਰੋ, ਪਰ ਨਹੀਂ, ਜਦੋਂ ਜ਼ਬਾਨ ਨੇ ਕਬੂਲ ਬੋਲੇ
ਤੇ ਚੇਤੇ ਰੱਖਿਓ ਹਰ ਚੀਜ਼ ਸਿੱਖ ਬਰਦਾਸ਼ਤ ਕਰ ਲੈਂਦਾ ਹੈ, ਪਰ ਜਦੋਂ ਗੁਰੂ ਕੀ ਨਿੰਦਿਆ ਕਰੇ। ਭਾਈ ਦਇਆ ਸਿੰਘ ਨੇ ਇੱਕ ਬਚਨ ਕਿਹਾ ਕਿ ਉਹਨਾਂ ਨੇ ਪਹਿਲੀ ਗੱਲ, ਸਿੱਖ ਉੱਥੇ ਜਾਏ ਨਾ ਜਿੱਥੇ ਗੁਰੂ ਕੀ ਨਿੰਦਿਆ ਹੁੰਦੀ ਹੈ, ਜੇ ਜਾਏ ਜਾਂ ਸਿਰ ਲਾਹ ਕੇ ਆਵੇ ਤੇ ਜਾਂ ਸਿਰ ਦੇ ਕੇ ਆਵੇ। ਰਹਿਤਨਾਮੇ ਪਿਆਰਾ ਸਿੰਘ ਪਦਮ ਨੇ ਅਗਿਜ ਕੀਤੇ, ਸਾਹਿਬ ਧੰਨ ਗੁਰੂ ਅਰਜੁਨ ਦੇਵ ਜੀ ਦੇ ਦਰ ਤੇ ਕੀਰਤਨੀਏ ਵਿਟਰ ਗਏ, ਅਸੀਂ ਕੀਰਤਨ ਨਹੀਂ ਕਰਨਾ। ਸਾਹਿਬ ਨੇ ਕਿਹਾ ਚਲੋ ਤੁਹਾਡੀ ਮਰਜ਼ੀ, ਬੁਲਾਣ ਗਏ ਤੇ ਸ਼ਬਦ ਵਰਤਿਆ, ਗੁਰੂ ਨਾਨਕ ਨੂੰ ਕੌਣ ਜਾਣਦਾ। ਤੇ ਸਾਹਿਬ ਨੇ ਕਿਹਾ ਮੇਰਾ ਸਿੱਖ ਕੋਈ ਇਹਨਾਂ ਨੂੰ ਮੱਥੇ ਨਾ ਲਾਏ, ਇਹ ਗੁਰੂ ਨਾਨਕ ਸਾਹਿਬ ਜੀ ਦੀ ਨਿੰਦਿਆ। ਸਾਹਿਬ ਧੰਨ ਗੁਰੂ ਨਾਨਕ ਦੇਵ ਜੀ ਦੇ ਘਰੋਂ ਕੱਢੇ ਹੋਏ, ਦਰ ਦਰ ਤੇ ਗਏ, ਕਿਸੇ ਨੇ ਮੂੰਹ ਨਹੀਂ ਲਾਇਆ। ਮੈਂ ਕਈ ਵਾਰੀ ਅਰਥ ਕਰਨਾ ਹੁੰਦਾ ਮਨਾ, ਇਹ ਸਿਰਫ ਸਾਈਂ ਦੀ ਕਿਰਪਾ ਹੈ, ਮਤ ਤੂੰ ਸਮਝ ਮੇਰੇ ਸ਼ਬਦ, ਮੇਰਾ ਬੋਲ, ਮੇਰੇ ਕੀਰਤਨ, ਮੇਰੀ ਕਥਾ, ਮੇਰਾ ਤਬਲਾ, ਮੇਰੀ ਆਵਾਜ਼। ਇਹ ਜਿੱਦਣ ਸਾਈਂ ਨੇ ਰਹਿਮਤ ਨਾ ਕੀਤੀ, ਚੇਤੇ ਰੱਖ ਕੇ ਰਬਾਬ ਦੀ ਕੀਮਤ ਤਾਂ ਹੀ ਹੈ ਜੇ ਤਾਰ ਹੋਵੇਗੀ, ਤੇ ਜਿੱਦਣ ਤਾਰ ਹੀ ਟੁੱਟ ਗਈ, ਲੱਕੜ ਦਾ ਢਾਂਚਾ ਜਿੱਥੇ ਮਰਜ਼ੀ ਕੋਈ ਚੋਕੇ ਲਈ ਫਿਰੇ। ਸੱਤਾ ਬਲਵੰਡ ਸਾਰੀ ਦੁਨੀਆਂ ਵਿੱਚ ਸਾਰੇ ਥਾਂ ਘੁੰਮੇ, ਕਿਸੇ ਮੂੰਹ ਨਹੀਂ ਲਾਇਆ, ਤਨ ਨੂੰ ਰੋਗ ਲੱਗਾ, ਅਖੀਰ ਤੇ ਭਾਈ ਲੱਦੇ ਨੇ ਲੈ ਕੇ ਆਉਂਦੇ ਸੰਖੇਪ ਵਿੱਚ ਅਰਜ ਕਰਾਂ, ਬਖਸ਼ਾਂ ਵੀ ਗੁਰੂ ਅਰਜਨ ਦੇਵ ਤੇਰੀਆਂ ਬੜੀਆਂ। ਜਦੋਂ ਲੈ ਕੇ ਆਉਂਦਾ ਤੇ ਆਵਾਜ਼ ਆਈ, ਪੁੱਛਿਆ ਬਾਹਰ ਕੌਣ? ਬਾਬਾ ਬੁੱਢਾ ਜੀ, ਸਤਿਗੁਰੂ ਭਾਈ ਲੱਦਾ ਆਉਂਦਾ ਪਿਆ। ਕਹਿੰਦੇ ਇਹਨੂੰ ਪਤਾ ਨੀ ਗੁਰੂ ਦਰ ਤੇ ਕਿਵੇਂ ਆਈਦਾ ਢੋਲ? ਕਹਿੰਦੇ ਨੇ ਸਤਿਗੁਰੂ ਸੱਤਾ ਤੇ ਬਲਵੰਡ ਨਾਲ ਨੇ। ਹਜ਼ੂਰ ਨੇ ਕਿਹਾ ਇਹਨੂੰ ਪਤਾ ਨੀ ਇਹ ਗੁਰੂ ਕੇ ਨਿੰਦਕ ਨੇ। ਤੇ ਚੇਤੇ ਰੱਖਿਓ ਗੁਰੂ ਗ੍ਰੰਥ ਸਾਹਿਬ ਵਿੱਚ ਹਉਮੈ ਨੂੰ ਦੀਰਘ ਰੋਗ ਕਿਹਾ, ਦੀਰਘ ਦਰ ਤੇ ਲੰਮਾ ਇਹਦਾ ਇਲਾਜ ਹੈ। ਪਰ ਕਹਿੰਦੇ ਸਭੇ ਔਕਤ ਕੀਤੇ ਨੇ, ਨਿੰਦਕ ਦਾ ਦਾਰੂ ਨਾ ਹੈ। ਨਿੰਦਿਆ ਕਰਨ ਵਾਲੇ ਦਾ ਇਲਾਜ ਕੀ? ਕਹਿਣ ਲੱਗੇ ਲੱਦੇ ਨੂੰ ਪਤਾ ਨਹੀਂ, ਸਤਿਗੁਰੂ ਜਿਹੜੇ ਬਚਨ ਤੁਸੀਂ ਕਹਿ ਉਹ ਲਾਹੌਰ ਤੋਂ ਕਮਾ ਕੇ ਤੁਰੇ ਆਏ। ਮੇਰੇ ਸਾਹਿਬ ਜੀ ਸਿੰਘਾਸਨ ਤੋਂ ਉੱਠ ਕੇ ਬਾਹਰ ਆਏ, ਉਹਨੇ ਖਲੋਤੇ ਸਾਹਮਣੇ ਹੱਥ ਜੋੜ ਕੇ ਕਿਹਾ ਦਾਤਿਆ ਬਖਸ਼ ਦੇ। ਹਜ਼ੂਰ ਨੇ ਕਿਹਾ ਤੈਨੂੰ ਪਤਾ ਨਹੀਂ ਇਹਨਾਂ ਨੇ ਕਿੰਨੀ ਵੱਡੀ ਨਿੰਦਿਆ ਕੀਤੀ ਏ। ਤੇ ਭਾਈ ਵੀਰ ਸਿੰਘ ਕਹਿੰਦੇ ਨੇ ਅੱਖਾਂ ਭਰ ਕੇ ਕਹਿੰਦਾ ਦਾਤਾ ਇਹਨਾਂ ਦੇ ਔਗਣ ਨਾ ਤੱਕੀ, ਜੇ ਤੱਕਣੀ ਤੇ ਆਪਣੇ ਘਰ ਦੀਆਂ ਰਹਿਮਤਾਂ ਤੱਕੀ। ਤੂੰ ਕਿੰਨਾ ਕੁ ਬਖਸ਼ਿਤ ਹੈ। ਗੁਰੂ ਅਰਜਨ ਦੇਵ ਜੀ ਨੇ ਭਾਈ ਲੱਦੇ ਨੂੰ ਸੀਨੇ ਨਾਲ ਲਾਇਆ, ਇੱਥੇ ਫਿਰ ਇੱਕ ਬਚਨ ਕਿਹਾ ਸੀ, ਕਹਿਣ ਲੱਗੇ ਲੱਦਿਆ ਪਾਣੀ ਤੋਂ ਬਿਨਾਂ ਸੁੱਕੀ ਹੋਵੇ ਖੇਤੀ ਪਾਣੀ ਨਾਲ ਹਰੀ ਹੋ ਜਾਂਦੀ ਏ, ਤੇ ਚੇਤੇ ਰੱਖੀ ਜਿਹੜੀ ਪਾਣੀ ਵਿੱਚ ਮਰ ਜਾ ਉਹ ਕਦੀ ਨਹੀਂ ਹਰੀ ਹੁੰਦੀ। ਗੁਰੂ ਦੇ ਬੋਲ ਨੂੰ ਤੂੰ ਆ ਕੇ ਮਨਵਾ ਲਿਆ, ਪਰ ਜੋ ਕੁਝ ਤੂੰ ਕਹਿੰਦਾ ਤੇਰੇ ਬੋਲ ਨੂੰ ਕਦੀ ਝੂਠਿਆ ਨਹੀਂ ਹੋਣ ਦਿਆ। ਸਾਹਿਬ ਨੇ ਉੱਥੇ ਬਖਸ਼ਿਸ਼ ਕੀਤੀ। ਤੇ ਚੇਤੇ ਰੱਖੋ ਜਿਨ੍ਹਾਂ ਜ਼ਿੰਦਗੀ ਵਿੱਚ ਠੋਕਰ ਖਾਧੀ ਫਿਰ ਉਹ ਖਲੋਤੇ, ਉਹਨਾਂ ਨੇ ਅੱਠ ਪੌੜੀਆਂ ਉਚਾਰੀਆਂ। ਮੇਰੇ ਧੰਨ ਗੁਰੂ ਅਰਜਨ ਦੇਵ, ਅੱਜ ਸਾਡੇ ਵਰਗਾ ਕਿਰਦਾਰ ਹੁੰਦਾ ਨਾ, ਅਸੀਂ ਬੰਦੇ ਦਾ ਜਲੂਸ ਕੱਢ ਦਿੰਦੇ ਹਾਂ, ਟਿਕਣ ਨਹੀਂ ਦਿੰਦੇ ਵੀ ਕੱਢ ਦਿਓ ਉਹਨੂੰ ਬਾਬੇ ਦੇ ਘਰੋਂ। ਮੇਰੇ ਸਤਿਗੁਰੂ ਦੇ ਦਰ ਤੇ ਪਰਤ ਕੇ ਆਏ। ਤੇ ਸਾਹਿਬ ਨੇ ਕੱਲੇ ਬਖਸ਼ੇ ਨਹੀਂ, ਜਿੱਥੇ ਗੁਰੂ ਨਾਨਕ ਦੀ ਬਾਣੀ ਸੀ ਉੱਥੇ ਰਾਮ ਕਲੀ ਕੀ ਵਾਰ ਦਰਜ ਕੀਤੀ। ਤੇ ਸੱਤੇ ਬਲਵੰਡ ਨੇ ਫਿਰ ਹੋਕਾ ਦੇ ਕੇ ਕਿਹਾ ਕਹਿੰਦਾ ਦੁਨੀਆ ਦੇ ਲੋਕੋ ਚਾਰੇ ਜਾਗੇ ਚੋਂ ਜੁਗੀ ਪੰਚਾਇਨ ਆਪੇ ਹੋਵਾ, ਆਪੀ ਮੈਂ ਆਪ ਸਾਜਿਓ ਆਪੇ ਹੀ ਥੰਮ ਖਲੋਵਾ, ਆਪੇ ਪੱਟੀ ਕਲਮ ਆਪ ਆਪ ਲਿਖਣਾ ਹਾਲਾ ਹੋਵਾ, ਸਭ ਉਮਤ ਆਵਣ ਜਾਵਣੀ ਆਪੇ ਹੀ ਨਵਾਂ ਨਰੋਵਾ, ਤਖਤ ਬੈਠਾ ਅਰਜਨ ਗੁਰੂ ਸਤਿਗੁਰ ਕਾ ਖਿਵੈ ਚੰਦੋਵਾ। ਕਹਿਣ ਲੱਗੇ ਉਗਮਣੋ ਤੈ ਆਤਮਣੋ ਚੋ ਚੱਕੀ ਕੀਨ ਲੋਵਾ। ਕਹਿੰਦੇ ਨੇ ਲੋਕੋ ਅਸੀਂ ਭੁੱਲ ਗਏ, ਤੁਸੀਂ ਨਾ ਭੁੱਲਿਓ ਕੀ ਜਿੰਨੀ ਗੁਰੂ ਨਾ ਸੇਵਿਓ ਮਨ ਮੁੱਖਾਂ ਪਿਆ ਮੋਵਾ, ਦੂਣੀ ਚੌਣੀ ਕਰਾਂ ਮਾਤ ਸੱਚੇ ਕਾ ਸੱਚਾ ਢੋਵਾ, ਚਾਰੇ ਜਾਗੇ ਚੋਂ ਜੁਗੀ ਪੰਚਾਇਨ ਆਪੇ ਹੋਵਾ। ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ, ਸਾਈਂ ਦੇ ਚਰਨਾਂ ਵੀ ਜੁੜੇ ਰਹੇ, ਮੁਸੀਬਤਾਂ ਦੇ ਪਹਾੜ ਆਏ, ਪਰ ਮਾਂ ਦੀ ਅਸੀਸ ਨਾਲ ਕਦੀ ਵੀ ਅੰਦਰ ਖੇਡਣ ਨਹੀਂ ਦਿੱਤਾ। ਡਾਕਟਰ ਤਾਰੂ ਸਿੰਘ ਨੇ ਗੱਲ ਕਹੀ, ਉਹ ਕਹਿੰਦੇ ਨੇ ਘਰ ਵਿੱਚ ਇੱਕ ਦਿਨ ਕਲੇਸ਼ ਹੋਵੇ ਨਾ ਤੇ ਬੰਦੇ ਦਾ ਕੰਮ ਕਰਨ ਨੂੰ ਰੂਹ ਨਹੀਂ ਕਰਦਾ, ਨਿਤਨਿਮ ਕਰਨ ਨੂੰ ਦਿਲ ਨਹੀਂ ਕਰਦਾ ਕਲੇਸ਼ ਨੂੰ ਦੇਖ ਕੇ। ਉਹ ਕਹਿੰਦੇ ਨੇ ਕਦੀ ਗੁਰੂ ਅਰਜੁਨ ਦੇਵ ਜੀ ਦੇ ਹਿਰਦੇ ਨੂੰ ਤੱਕਿਆ ਜੇ? ਜਿਸ ਗੁਰੂ ਦੇ ਲਈ ਸੁਲੀਖਾਂ ਚੜ੍ਹ ਕੇ ਆਉਂਦਾ ਹੋਵੇ ਤੇ 30 ਰਾਗਾਂ ਵਿੱਚ ਬਾਣੀ ਉਚਾਰਨ ਕਰਦਾ ਹੋਵੇ ਕਿੰਨਾ ਕੁ ਅੰਦਰ ਟਿਕਿਆ ਹੋਵੇ? ਜਿਸ ਗੁਰੂ ਅਰਜਨ ਦੇਵ ਦੇ ਪੁੱਤਰ ਨੂੰ ਜ਼ਹਿਰ ਦੇ ਕੇ ਮਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੋਵੇ ਤੇ ਉਹ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਇਕਾਗਰਤਾ ਨਾਲ ਕਰਾਉਂਦੇ, ਉਹਨੂੰ ਕਿੰਨਾ ਕੁ ਟਿਕਾਉ ਹੋਵੇਗਾ? ਜਿਸ ਗੁਰੂ ਅਰਜਨ ਦੇਵ ਜੀ ਦੇ ਘਰ ਅੰਦਰ ਕੀਰਤਨੀਏ ਰੁੱਸ ਜਾਣ, ਭਰਾ ਰੁੱਸ ਜਾਏ, ਇਲਾਕੇ ਨੂੰ ਵਿਰੋਧ ਵਿੱਚ ਕੀਤਾ ਜਾਏ, ਉਹ ਹਰਿਮੰਦਰ ਵਿੱਚ ਆ ਕੇ ਕੀਰਤਨ ਕਰਦੇ ਹੋਣ, ਉਹਨਾਂ ਦਾ ਅੰਦਰ ਕਿੰਨਾ ਕੁ ਟਿਕਿਆ ਹੋਵੇਗਾ? ਗੱਲ ਛੋਟੀ ਜੀ ਨਹੀਂ। ਤਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਅਰਜ਼ ਆਰੰਭ ਵਿੱਚ ਕੀਤੀ ਸੀ ਕਿ ਸਿਮਰੋ ਗੁਰੂ ਅਰਜਨ ਦੇਵ ਨੂੰ ਤੇ ਦੋ ਤਿੰਨ ਸਿੱਖਾਂ ਦੀਆਂ ਉਦਾਹਰਣਾਂ ਦੇਣੀਆਂ ਨੇ ਜਿਨ੍ਹਾਂ ਸਿਮਰਿਆ ਤੇ ਗੁਰੂ ਅਰਜਨ ਦੇਵ ਨੇ ਭਾਗ ਲਾਏ। ਤਨ ਗੁਰੂ ਅਰਜਨ ਦੇਵ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਨੇ ਤੇ ਸਿੱਖ ਪਿੰਡ ਵਿੱਚ ਰਹਿੰਦਾ ਤੇ ਸਭ ਤੋਂ ਗਰੀਬ ਹੈ, ਆਪਣੇ ਵੀ ਸਾਥ ਛੱਡ ਗਏ। ਪੋਹ ਦਾ ਮਹੀਨਾ ਹੈ, ਸਾਹਿਬ ਜੀ ਦੁਪਹਿਰ ਤੋਂ ਬਾਅਦ ਅੰਮ੍ਰਿਤਸਰ ਸਾਹਿਬ ਤੋਂ ਚੱਲੇ ਨੇ, ਤਰਨ ਤਾਰਨ ਦੇ ਨੇੜੇ ਪਿੰਡ ਖਾਨਪੁਰ ਆ ਪਹੁੰਚੇ ਨੇ। ਹਜ਼ੂਰ ਸੱਚੇ ਪਾਤਸ਼ਾਹ ਜਦੋਂ ਪਹੁੰਚੇ ਨੇ, ਪਿੰਡ ਸਾਰਾ ਸਰਵਰੀਆਂ ਦਾ ਸੀ। ਕਿਸੇ ਨੇ ਗੁਰੂ ਅਰਜਨ ਦੇਵ ਨੂੰ ਜੀ ਆਇਆਂ ਨੇ ਕਿਹਾ, ਪਿੰਡ ਤੋਂ ਬਾਹਰ ਜਾ ਕੇ ਰੁੱਖਾਂ ਦੇ ਥੱਲੇ ਬਹਿ ਗਏ ਨਾਲ ਸਤਿਕਾਰਯੋਗ ਭਾਈ ਬਿਧੀ ਚੰਦ ਸਨ। ਤਨ ਗੁਰੂ ਅਰਜਨ ਦੇਵ ਨੂੰ ਭਾਈ ਬਿਧੀ ਚੰਦ ਕਹਿੰਦੇ ਨੇ, ਦਾਤਾ ਇਸ ਪਿੰਡ ਵਿੱਚ ਕੋਈ ਵੀ ਭਾਵਨਾ ਵਾਲਾ ਨਹੀਂ। ਹਜ਼ੂਰ ਕਹਿੰਦੇ ਨੇ, ਨਾ ਕੋਈ ਹੋਵੇ, ਅਸੀਂ ਤਾਂ ਉਸ ਇੱਕ ਲਈ ਆਏ ਹਾਂ ਜਿਹੜਾ ਭਾਵਨਾ ਲੈ ਕੇ ਇੱਥੇ ਬੈਠਾ ਹੋਵੇ। ਪੁੱਛਿਆ, ਮਹਾਰਾਜ ਉਹ ਕਿਹੜਾ? ਹਜ਼ੂਰ ਕਹਿੰਦੇ ਨੇ, ਸੋਦਰ ਦਾ ਸਮਾਂ ਹੋਇਆ, ਪਾਠ ਕਰੋ, ਨਿਤਨੇਮ ਕਰੋ। ਉਸ ਵਕਤ ਸ਼ਬਦ ਪੜ੍ਹੇ ਜਾਂਦੇ ਸਨ ਸੋਦਰ ਦੇ, ਸਾਹਿਬ ਦੇ ਕਰਤਾਰਪੁਰ ਤੋਂ ਹੀ ਬੰਨ ਦਿੱਤਾ ਸੀ ਨੇਮ, ਸੋਦਰ ਆਰਤੀ ਗਾ ਵੀ ਹੈ। ਇੱਧਰ ਪਾਠ ਸ਼ੁਰੂ ਹੋਇਆ ਤੇ ਸਾਹਮਣੇ ਇੱਕ ਸੱਜਣ ਲੱਕੜਾਂ ਦੀ ਪੰਡ ਲਈ ਆਵੇ, ਝਾਵਲਾ ਜਿਹਾ ਪਿਆ ਹਨੇਰੇ ਵਿੱਚ ਕਿ ਕੋਈ ਸੱਜਣ ਬੈਠੇ ਨੇ ਰੁੱਖ ਥੱਲੇ। ਮਨ ਪਸੀਜਿਆ, ਮਨਾ ਭਾਵੇਂ ਤੂੰ ਕੁੱਲੀ ਵਿੱਚ ਰਹਿੰਦਾ, ਗੁਰੂ ਕਾ ਸਿੱਖ ਹੈ ਤੇ ਸਿੱਖ ਦੇ ਸਾਹਮਣੇ ਤੂੰ ਰਾਤ ਠੰਡ ਵਿੱਚ ਬਹਿ ਤੇ ਗੱਲ ਸ਼ੋਭਾ ਵਾਲੀ ਨਹੀਂ। ਕੋਲ ਜਾ ਕੇ ਸੋਚਿਆ, ਚਲੋ ਘਰ ਲੈ ਜਾਵਾਂਗਾ, ਰਾਤ ਰੱਖਾਂਗਾ, ਜੋ ਜੀ ਕੁੱਲੀ ਹੈ ਉਹਦੇ ਵਿੱਚ। ਜਦੋਂ ਰੱਖ ਕੇ ਲੱਕੜਾਂ ਦੀ ਗੱਠ ਨੇੜੇ ਗਿਆ ਤੇ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ, ਦਰਸ਼ਨ ਕੀਤੇ, ਚਰਨਾਂ ਤੇ ਡਿੱਗ ਪਿਆ। ਸਾਹਿਬ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ, ਦੇਖ ਭਾਈ ਖੇਮਿਆ, ਤੂੰ ਸਿਮਰਿਆ, ਅਸੀਂ ਪਹੁੰਚ ਗਏ। ਕੇਵਲ ਗੁਰੂ ਅਰਜਨ, ਗੁਰੂ ਗੋਬਿੰਦ ਸਿੰਘ ਜੀ ਨੇ ਇਵੇਂ ਨੀ ਕਿਹਾ, ਅਰਜੁਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਅਰਰਾਏ, ਤੇ ਤਿੰਨਾਂ ਗੁਰੂ ਸਾਹਿਬਾਨਾਂ ਦੇ ਜੀਵਨ ਵਿੱਚੋਂ ਸਿਮਰਨ ਦੀ ਕੁਝ ਉਦਾਹਰਣਾਂ ਦੇਣੀਆਂ। ਕਹਿਣ ਲੱਗੇ, ਤੂੰ ਸਿਮਰਿਆ, ਅਸੀਂ ਪਹੁੰਚ ਗਏ। ਕਹਿੰਦੇ ਨੇ, ਸਤਿਗੁਰੂ ਫਿਰ ਚੱਲੋ, ਘਰ ਕਰੋ ਕਿਰਪਾ। ਹਜ਼ੂਰ ਆ ਨਾਲ ਤੁਰੇ, ਲੋਕ ਚੁੱਕ ਕੇ ਲੱਕੜਾਂ ਦੀ ਗੱਠ ਕੁੱਲੀ ਕੱਖਾਂ ਦੀ ਵਿੱਚ ਲੈ ਗਿਆ, ਸੁੱਕਾ ਮਿਸਾ ਭੋਜਨ ਛਕਾਇਆ। ਕਹਿੰਦੇ ਨੇ, ਜਦੋਂ ਸਿੱਖ ਰਾਤ ਵਿਸ਼ਰਾਮ ਕਰਨ ਲੱਗੇ ਤੇ ਗੁਰੂ ਅਰਜਨ ਦੇਵ ਦੇ ਚਰਨਾਂ ਵਿੱਚ ਭਾਈ ਖੇਮਾ ਬਹਿ ਗਿਆ। ਹਜ਼ੂਰ ਦੇ ਚਰਨ ਪਕੜ ਕੇ ਕਹਿੰਦਾ, ਦਾਤਿਆ, ਤੇਰੇ ਵਰਗਾ ਦਿਆਲੂ ਸੰਸਾਰ ਤੇ ਕੋਈ ਨਹੀਂ, ਇਹ ਅੱਤ ਕਥਨੀ ਨੇ। ਗੁਰੂ ਕੇ ਪਿਆਰਿਓ, ਮੇਰੇ ਗੁਰੂ ਅਰਜਨ ਦੇਵ ਨੂੰ ਸਿਮਰੀਏ। ਤਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਬਹਿ ਗਏ। ਕਹਿੰਦਾ, ਦਾਤਾ, ਇਸ ਪਿੰਡ ਵਿੱਚ ਆਪਣੇ ਵੀ ਨਹੀਂ, ਪਰ ਗਰੀਬੀ ਦੇਖ, ਆਪਣੇ ਭੈਣ ਭਰਾ ਸਾਥ ਛੱਡ ਗਏ। ਪਿੰਡ ਵਿੱਚ ਮਕਾਨ ਸੀ, ਉਹ ਵੀ ਜਾਂਦਾ ਰਿਹਾ, ਕੱਖਾਂ ਦੀ ਕੁੱਲੀ ਵਿੱਚ ਰਹਿੰਦਾ। ਤਨ ਗੁਰੂ ਅਰਜਨ ਦੇਵ ਨੂੰ ਸਿਮਰਨ ਵਾਲੇ ਸਿੱਖਾਂ, ਮੇਰੇ ਸਾਹਿਬ ਨੇ ਉੱਥੇ ਇੱਕ ਬਚਨ ਕਿਹਾ, ਕਹਿੰਦੇ ਨੇ, ਭਾਈ ਖੇਮਿਆ, ਤੂੰ ਕੰਗਾਲ ਨੂੰ, ਆਪਣੇ ਆਪ ਨੂੰ ਕੰਗਾਲ ਨਾ ਕਹੀ, ਆਪਣੇ ਆਪ ਨੂੰ ਗਰੀਬ ਨਾ ਕਹੀ। ਪੁੱਛਿਆ, ਕਿਉਂ? ਕਹਿੰਦੇ ਨੇ, ਜਿਹਦਾ ਅੰਦਰ ਸਾਈਂ ਦੇ ਚਰਨਾਂ ਵਿੱਚ ਭਿੱਜਾ ਨਾ, ਤੇਰੀ ਆਵਾਜ਼ ਸੁਣ ਕੇ ਮੈਂ ਆ ਗਿਆ, ਤੂੰ ਤਾਂ ਸਾਰੀ ਧਰਤੀ ਦਾ ਰਾਜਾ ਹੈ, ਇਹਨਾਂ ਮਨਮੁੱਖਾਂ ਨੂੰ ਕੀ ਪਤਾ, ਤੇਰੇ ਚਰਨਾਂ ਦੀ ਧੂੜ ਲਾਏ ਕੋਈ ਮੱਥੇ ਤੇ ਪਾਪੀ ਵੀ ਬਖਸ਼ਿਆ ਜਾਂਦਾ। ਸਾਹਿਬ ਨੇ ਉੱਥੇ ਪੌੜੀ ਉਚਾਰਨ ਕੀਤੀ, ਕਹਿਣ ਲੱਗੇ, ਬਸਤਾ ਟੁੱਟੀ ਝੁੰਪੜੀ ਚੀਰ ਸਭ ਛਿੰਨਾ, ਗੁਰੂ ਅਰਜਨ ਦੇਵ ਨੂੰ ਸਿਮਰੋ ਸ੍ਰੀ ਅਰਰਾਏ। ਕਹਿਣ ਲੱਗੇ, ਬਸਤਾ ਟੁੱਟੀ ਝੁੰਬੜੀ ਚੀਰ ਸਭ ਛਿੰਨਾ, ਜਾਤ ਨਾ ਪਤ ਨਾ ਆਦਰੋ ਉਦਿਆਨ ਪਰ ਮਿੰਨਾ, ਮਿੱਤਰ ਨਾ ਇੱਠ ਤਨ ਰੂਪ ਹੀਨ ਕਿਚ ਸਾਤ ਨਾ ਸਿੰਨਾ। ਅਰਥ ਬੜੇ ਸੋਹਣੇ ਨੇ, ਕਹਿੰਦੇ ਵਸਦਾ ਕੱਥਾਂ ਦੀ ਕੁੱਲੀ ਵਿੱਚ, ਕੱਪੜੇ ਪਾਟੇ ਪਏ ਨੇ, ਬਸਤਾ ਟੁੱਟੀ ਝੁੰਬੜੀ ਚੀਰ ਸਭ ਛਿੰਨਾ, ਜਾਤ ਨਾ ਪਤ ਨਾ ਆਦਰੋ ਉਦਿਆਨ ਪਰ ਮਿੰਨਾ, ਮਿੱਤਰ ਨਾ ਇੱਠ ਤਨ ਰੂਪ ਹੀਨ ਕਿਚ ਸਾਤ ਨਾ ਸਿੰਨਾ। ਪਰ ਗੁਰੂ ਅਰਜਨ ਦੇਵ ਨੂੰ ਕੁੱਲੀ ਵੀ ਸਿਮਰਨ ਵਾਲਿਆ, ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ, ਤਿਸ ਕੀ ਧੂੜ ਮਨ ਉਦਰੈ ਪ੍ਰਭ ਹੋਏ ਸੋ ਪ੍ਰਸੰਨ, ਤੇਰੀ ਧੂੜ ਨਾਲ ਤਾਂ ਸਾਈਂ ਵੀ ਖੁਸ਼ ਹੋ ਜਾਂਦਾ। ਰਾਤ ਸੇਵਾ ਕੀਤੀ, ਸਵੇਰੇ ਗੁਰੂ ਅਰਜਨ ਦੇਵ ਕਹਿੰਦੇ ਨੇ, ਹੁਣ ਸਾਨੂੰ ਵਿਦਾ। ਚਰਨ ਪਕੜ ਕੇ ਕਹਿੰਦਾ, ਪਤਾ ਤੁਸੀਂ ਕਿਉਂ ਆਏ? ਸਤਿਗੁਰੂ ਕਹਿੰਦੇ ਨੇ, ਨਹੀਂ। ਹੱਸ ਪਿਆ, ਕਹਿੰਦਾ, ਦਾਤਿਆ, ਅੰਦਰ ਦੀ ਜਾਣਨ ਵਾਲਿਆ, ਤੈਨੂੰ ਪਤਾ ਹੈ? ਸਿੱਖ ਪੁੱਛਦੇ ਨੇ, ਹੇਮਿਆ, ਤੂੰ ਹੀ ਦੱਸ ਦੇ। ਕਹਿੰਦਾ, ਸਤਿਗੁਰੂ, ਤੁਹਾਨੂੰ ਪਤਾ ਹੈ, ਅੱਜ ਸ਼ਾਮ ਨੂੰ ਮੈਂ ਆਪਣਾ ਸਰੀਰ ਛੱਡ ਜਾਣਾ, ਤੁਹਾਨੂੰ ਤਾਂ ਸੱਦਿਆ ਸੀ ਕਿ ਮੇਰਾ ਅੰਤਲਾ ਸਮਾਂ ਤੇਰੇ ਚਰਨਾਂ ਵਿੱਚ ਆ। ਸ਼ਾਮ ਨੂੰ ਭਾਈ ਹੇਮੇ ਨੇ ਤਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਆਪਣਾ ਸਰੀਰ ਛੱਡਿਆ, ਤੇ ਜੇ ਸੱਜਣਾ ਗੁਰੂ ਅਰਜਨ ਦੇਵ ਨੂੰ ਸਿਮਰਿਆ, ਕੱਖਾਂ ਦੀ ਕੁੱਲੀ ਵੀ ਜਾ ਭਾਗ ਲਾਇਆ, ਤੂੰ ਅੱਜ ਸਿਮਰ, ਤੈਨੂੰ ਵੀ ਭਾਗ ਲਾਣ। ਦੂਜੀ ਉਦਾਹਰਣ, ਲੰਗਰ ਸਕਦੀ ਪਈ ਸੰਗਤ, ਅਰਦਾਸ ਹੋਣੀ, ਲੰਗਰ ਤੋਂ ਬਾਅਦ ਤੇ ਬਾਹਰ ਇੱਕ ਮਸਤਾਨਾ ਰੰਗ ਰਤੜਾ। ਅਸਾਂ ਤਾਂ ਸਿੱਖੀ ਦੀ ਤੁਲਨਾ ਕੀਤੀ ਕੱਪੜਿਆਂ ਨਾਲ, ਨਾ ਕੱਪੜੇ ਕਿਤੇ ਚੰਗੇ ਨੇ, ਕਮੀਜ਼ ਕਿਹਦੀ ਤੇ ਕਢਾਈ ਹੋਈ ਏ, ਕਿਹੜਾ ਮੋਰ ਦੀ ਚਾਲ ਦੀ ਤਰ੍ਹਾਂ ਤੁਰਦਾ ਕੀਰਤਨੀਆਂ ਕਥਾ ਵਾਚ। ਉਹ ਨਹੀਂ ਪਿਆਰੇ, ਉਹ ਕੱਪੜਿਆਂ ਵਿੱਚ ਕੁਝ ਨਹੀਂ ਜੇ ਪਿਆ, ਸਤਿਗੁਰੂ ਨੇ ਸਾਦਾ ਤਨ ਦਿੱਤਾ, ਅੰਦਰੋਂ ਜੁੜਿਆ ਹੋਵੇ। ਕੋਈ ਬਾਹਰ ਖਲੋਤਾ ਕੱਪੜੇ ਮੈਲੇ ਅੰਦਰ ਵੜਨ ਲੱਗਾ, ਕਹਿੰਦਾ ਲੰਗਰ ਛਕਣਾ, ਤੇ ਖਲੋਤੇ ਹੋਏ ਸੱਜਣ ਨੇ ਕਿਹਾ ਕਹਿੰਦਾ ਬਾਹਰ ਨਿਕਲ ਆਪਣਾ ਕੰਮ ਕਰ, ਇੱਥੇ ਸੰਗਤ ਲੰਗਰ ਛਕਣ ਆਈ ਹੈ, ਤੈਨੂੰ ਕਿੱਥੇ। ਉਹ ਭਾਈ ਲੱਖੂ ਹੱਥ ਜੋੜ ਕੇ ਕਹਿੰਦਾ ਮੈਂ ਗੁਰੂ ਅਰਜਨ ਸਾਹਿਬ ਦਾ ਪੁੱਤਰ ਹਾਂ, ਮੈਂ ਵੀ ਸਿੱਖ ਹਾਂ, ਮੈਨੂੰ ਲੰਗਰ ਛਕਾਓ। ਕਹਿਣ ਲੱਗੇ ਨਹੀਂ ਤੇਰੇ ਲਈ ਲੰਗਰ ਨਹੀਂ। ਧੱਕੇ ਮਾਰੇ ਨਾ, ਲੰਗਰ ਛਕਣ ਤੋਂ ਬਾਅਦ ਜਦੋਂ ਅਰਦਾਸ ਹੋਈ, ਹੇ ਸਤਿਗੁਰੂ ਭਾਈ ਬੁੱਧੂ ਦੇ ਆਵੇ ਪੱਕ ਜਾਣ, ਤੇ ਬਾਹਰੋਂ ਖਲੋਤੇ ਨੇ ਆਵਾਜ਼ ਦਿੱਤੀ ਦਾਤਿਆ ਤੇਰਿਆਂ ਨੂੰ ਧੱਕੇ ਮਾਰਨ ਵਾਲੇ ਦੇ ਆਵੇ ਕਦੀ ਪੱਕ ਨਹੀਂ ਸਕਦੇ, ਜਿਹੜਾ ਤੇਰੇ ਬੱਚੇ ਨੂੰ ਧੱਕਾ ਮਾਰੇ ਉਹਦੇ ਆਵੇ ਪਕੜਗੇ। ਉਹਨੇ ਕਿਹਾ ਛੱਡੋ, ਪਰ ਐਵੇਂ ਸ਼ਦਾਈ ਹੋਇਆ ਬੋਲੀ ਜਾਂਦਾ, ਪਰ ਚੇਤੇ ਰੱਖਿਓ ਗੁਰੂ ਗ੍ਰੰਥ ਸਾਹਿਬ ਨੇ ਇੱਕ ਬਚਨ ਕਿਹਾ, ਕਹਿਣ ਲੱਗੇ ਗਿਰ ਬਸਦਾ ਜਲ ਪਵਨ ਜਾਏਗੋ ਇੱਕ ਸਾਧ ਬਚਨ ਅਟਲਾਤਾ। ਗੁਰੂ ਗ੍ਰੰਥ ਸਾਹਿਬ ਨੇ ਇੱਕ ਬਚਨ ਕਿਹਾ, ਕਹਿਣ ਲੱਗੇ ਨਾਨਕ ਦਾਸ ਮੁਖ ਤੇ ਜੋ ਬੋਲੇ ਕੀ ਹਾਂ ਉਹਾਂ ਸੱਚ ਹੋਵੇ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਜਾਤਾ ਮੀਤ ਸਾਜਨ ਹੈ ਸਮੀਆਂ ਤਿਸ ਜਨ ਕੋ ਕਹੋ ਕਾਂ ਕੀ ਕਮੀਆਂ। ਇਹਦੇ ਵਿੱਚ ਇੱਕ ਬਚਨ ਹੁੰਦਾ ਕਿਹਨੂੰ ਧੱਕੇ ਮਾਰਨੇ, ਜਾਤਾ ਕਿਆ ਦਰਗਾਹ ਚੱਲੇ, ਜਿਹਦੀ ਰੱਬ ਦੀ ਦਰਗਾਹ ਤੱਕ ਪਹੁੰਚੇ। ਬਸ ਅੱਖਾਂ ਭਰ ਕੇ ਕਹਿੰਦਾ ਤੇਰੇ ਕੱਚੀ ਰਹਿਣੇ ਨੇ। ਜਦੋਂ ਨੇ ਕਿਹਾ ਛੱਡੋ ਐਵੇਂ ਮਾਰਦਾ ਗੱਲਾਂ, ਜਾ ਕੇ ਆਵਾ ਦੇਖਿਆ ਮੂਹਰੀ ਵਾਲੀਆਂ ਚਾਰ ਪੰਜ ਸੱਤ ਪੱਕੀਆਂ ਸਨ, ਬਾਕੀ ਸਾਰਾ ਹੀ ਕੱਚਾ। ਆ ਗਿਆ ਗੁਰੂ ਅਰਜਨ ਦੇਵ ਦੇ ਚਰਨਾਂ ਵਿੱਚ, ਇੱਥੇ ਕਹਿੰਦੇ ਨੇ ਤਰਲੇ ਲਏ, ਕਹਿੰਦਾ ਦਾਤਾ ਤੇਰਾ ਬਾਗ ਕਿਵੇਂ ਝੁੱਟਾ ਹੋ ਗਿਆ, ਤੁਸੀਂ ਕਿਹਾ ਸੀ ਪਕੜਗੀਆਂ। ਭਾਈ ਲੱਖੂ ਵੀ ਉਨੀ ਦੇਰ ਨੂੰ ਪਹੁੰਚ ਗਏ। ਸਾਹਿਬ ਗੁਰੂ ਅਰਜਨ ਦੇਵ ਨੂੰ ਪਤਾ ਲੱਗਾ, ਕਹਿਣ ਲੱਗੇ ਉਸ ਮਾਂ ਬਾਪ ਨੂੰ ਪੁੱਛ, ਮਾਂ ਬਾਪ ਨੂੰ ਤੇ ਪਰੋਸ ਕੇ ਥਾਲ ਖਵਾਏ ਤੇ ਪੁੱਤਰ ਰੋਟੀ ਦਾ ਟੁਕੜਾ ਮੰਗੇ ਉਹਨੂੰ ਧੱਕੇ ਮਾਰ ਕੇ ਕੱਢਦਾ, ਉਹ ਕਿਹੜੀ ਮਾਂ ਬਾਪ ਨੇ ਜਿਹੜੇ ਪੁੱਤਰ ਨੂੰ ਧੱਕੇ ਪੈਂਦੇ ਦੇਖ ਕੇ ਤੇਰੇ ਤੇ ਖੁਸ਼ ਹੋ ਜਾਣਗੇ। ਕਹਿਣ ਲੱਗੇ ਲੱਖੂ ਮੇਰਾ ਬੱਚਾ ਹੈ, ਇਹ ਸਿੱਖ ਦੇ ਬਚਨ ਨੂੰ ਝੁਠਲਾ ਨਹੀਂ ਕੋਈ ਸਕਦਾ। ਉਹਨੇ ਗੁਰੂ ਅਰਜਨ ਦੇਵ ਨੂੰ ਸਿਮਰਿਆ ਤੇ ਕੀ ਗੁਰੂ ਅਰਜਨ ਦੇਵ ਨੇ ਕਿਰਪਾ ਨਾ ਕੀਤੀ। ਇੱਥੇ ਫਿਰ ਭਾਈ ਸੰਤੋਖ ਸਿੰਘ ਕਹਿੰਦੇ ਨੇ, ਉਹ ਕਹਿੰਦਾ ਰੰਗ ਰਤੜਾ ਦਾਤਿਆ ਬਖਸ਼ ਦੇ ਸੂ। ਧੰਨ ਗੁਰੂ ਅਰਜਨ ਦੇਵ ਕਹਿੰਦੇ ਨੇ ਇਹਦਾ ਸੰਬੰਧ ਕੇਵਲ ਰੁਪਈਆਂ ਨਾਲ ਨਾ, ਤੈਨੂੰ ਰੁਪਈਏ ਚਾਹੀਦੇ ਨੇ, ਤੇਰੀਆਂ ਕੱਚੀਆਂ ਪੱਕੀਆਂ ਦੇ ਭਾਅ ਵਿਕਣਗੀਆਂ ਪਰ ਰਹਿਣਗੀਆਂ ਕੱਚੀਆਂ, ਕਿਉਂਕਿ ਸਿੱਖ ਦੇ ਬਚਨ ਨੂੰ ਕੋਈ ਉਲਟਾ ਨਹੀਂ ਸਕਦਾ। ਗੁਰਮੁਖੋ ਹਕੀਕਤ ਹੈ, ਸਾਡਾ ਇਤਿਹਾਸ ਹੈ, ਗੁਰੂ ਅਰਜਨ ਦੇਵ ਨੂੰ ਸਿਮਰਿਆ, ਹਰਿਮੰਦਰ ਸਾਹਿਬ ਤਿਆਰ ਹੋ ਗਿਆ, ਲੰਗਰ ਲੱਗਣ ਲੱਗਾ। ਆ ਕੜਮ ਚੌਧਰੀ ਬ੍ਰਾਹਮਣ ਜਾ ਪਹੁੰਚਿਆ, ਕਹਿੰਦਾ ਤੁਸੀਂ ਤੇ ਮਰਿਆਦਾ ਹੀ ਨਹੀਂ ਪਾਲਦੇ। ਗੁਰੂ ਅਰਜਨ ਦੇਵ ਕਹਿੰਦੇ ਜੀ ਕਿਉਂ, ਕਹਿੰਦੇ ਤੁਹਾਨੂੰ ਪਤਾ ਹੀ ਮਾਰਕ ਬਣੀ ਹੋਵੇ ਤੇ ਪਹਿਲਾਂ ਜਿਹੜਾ ਥਾਲ ਹੈ ਉਹ ਪ੍ਰੋਹ ਤਾਂ ਕੱਢੀਦਾ। ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਪੰਡਿਤ ਜੀ ਭੁੱਲ ਗਏ ਆ, ਕੱਢ ਲੈਂਦੇ ਹੋਵੇ। ਥਾਲ ਕੱਢ ਕੇ ਭਾਈ ਬੰਨੋ ਨੂੰ ਆਵਾਜ਼ ਦਿੱਤੀ, ਕਹਿਣ ਲੱਗੇ ਹਮਰਾ ਪ੍ਰੋਤ ਭਾਈ ਬੰਨੋ ਸਭ ਸੰਗਤ ਸਤਿਕਰ ਮੰਨੋ। ਪ੍ਰੋਤ ਵੇਖ ਕੇ ਕਹਿੰਦਾ ਹੈ ਬੰਨੋ, ਕਹਿੰਦੇ ਨੇ ਮੇਰੇ ਘਰ ਵਿੱਚ ਉਹਦੇ ਲਈ ਥਾਲ ਪਰੋਸਿਆ ਜਾਏਗਾ ਜਿਹੜਾ ਟੋਕਰੀ ਸਿਰ ਤੇ ਚੁੱਕ ਕੇ ਘਾਲਣਾ ਘਾਲਦਾ, ਵਿਲਣਾ ਵਾਸਤੇ ਤੇ ਥਾਲ ਪਰੋਸਣ ਵਾਲੇ ਕਰਮਕਾਂਡ ਨਹੀਂ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੂੰ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਤੂੰ ਸਿਮਰ, ਤੇ ਜਦੋਂ ਸਿਮਰੇਗਾ ਨਾ ਫਿਰ ਭੱਟ ਕਹਿੰਦੇ ਨੇ ਅਸਾਂ ਸਿਮਰੇ। ਉਹਨਾਂ ਦਾ ਇੱਕ ਬਚਨ ਨੇ ਦੋ ਸਵਈਏ ਸਾਂਝੇ ਕਰਨੇ ਨੇ, ਕਹਿਣ ਲੱਗੇ ਜਗ ਔਰ ਨਾ ਜਾਹੇ ਮਹਾਂ ਤਮ ਮੈਂ, ਕਿਵੇਂ ਸਿਮਰੀਏ, ਜਗ ਔਰ ਨਾ ਜਾਹੇ ਮਹਾਂ ਤਮ ਮੈਂ ਅਵਤਾਰ ਉਜਾਗਰ ਆਣ ਕੀਓ ਤਿਨਕੇ ਦੋ ਕੋਟ ਦੂਰ ਗਏ ਮਥੁਰਾ ਜਿਨ ਅੰਮ੍ਰਿਤ ਨਾਮ ਕੀਓ। ਕਹਿੰਦੇ ਨੇ ਸਿਮਰਨ ਤੋਂ ਚੁੱਕ ਨਾ ਜਾਈ, ਗੁਰੂ ਗੋਬਿੰਦ ਸਿੰਘ ਕਹਿ ਰਹੇ ਨੇ, ਤੇ ਭੱਟ ਕਹਿੰਦੇ ਨੇ ਇਹ ਪਦਤ ਤੇ ਮਤ ਚੁੱਕੈ ਰੇ ਮਨ, ਭੇਦ ਭੇਦ ਨਾ ਜਾਣ ਵੀ ਉਹ ਪ੍ਰਕਾ ਸ਼੍ਰੀ ਜੈ ਗੁਰੂ ਅਰਜਨ ਕਹਿ ਹਰ ਪੂਰਨ ਬ੍ਰਹਮ ਨਿਵਾਸ ਰਿਹ। ਸਿਮਰ ਉਹਦੇ ਅੰਦਰ ਪ੍ਰਤਾ ਕਰੀਦਾ। ਦੂਜਾ ਬਚਨ ਕਿਆ, ਕਹਿਣ ਲੱਗੇ ਮੇਰੇ ਦਾਤਾ ਜੀ ਜਬ ਲਓ ਨੀ ਭਾਗ ਲਾਰ ਉਦੇ ਤਬ ਲਓ ਭਰਮ ਤੇ ਫਿਰਤੇ ਬੋਧਾਇਓ, ਕਲ ਕੋਰ ਸਮੁੰਦਰ ਮੈਂ ਬੂਡ ਤੇ ਕਬ ਹੂੰ ਮਿਟ ਹੈ ਨਹੀਂ ਰੇ ਪਛਤਾਇਓ, ਤਤ ਵਿਚਾਰ ਜਾ ਮਥੁਰਾ। ਸਿਮਰੋ ਗੁਰੂ ਅਰਜਨ ਦੇਵ ਨੂੰ, ਤਤ ਵਿਚਾਰ ਜਾ ਮਥੁਰਾ ਜਗਤਾਰਨ ਕੋ ਅਵਤਾਰ ਬਣਾਇਓ, ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਕਰਬਨਾਇਓ, ਪਟ ਪੂ ਪੁੱਠਿਆ ਤਰਨ ਗਗਨ ਨਵ ਖੰਡ ਮੈਂ ਜੋਤ ਸਭ ਰੂਪੀ ਰਹਿਓ ਪਰ, ਸਿਮਰੀ ਸਿੱਖਾ ਪਨ ਮਥੁਰਾ ਕਛ ਭੇਦ ਨਹੀਂ ਗੁਰ ਅਰਜਨ ਪਰ ਤਖ ਹਰ ਹੋਕਾ ਦੇਖ ਕੇ ਕਹਿੰਦਾ ਕਲ ਯੁਗ ਜਹਾਜ਼ ਅਰਜਨ ਗੁਰੂ ਸਗਲ ਸ੍ਰਿਸ਼ਟ ਲਗਵੇ ਤਰੋ। ਆਓ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੂੰ ਸਿਮਰੀਏ, ਦਾਦਾ ਕਰੇ ਮੇਰ ਜੇ ਸਿਮਰਦੇ ਜਿੱਥੇ ਨਿਤਨੇਮ ਕਰਦੇ ਹੋ ਨਾ, ਉੱਥੇ ਸੁਖਮਨੀ ਸਾਹਿਬ ਦਾ ਪਾਠ ਜ਼ਰੂਰ ਕਰਿਆ ਜੇ। ਬਾਣੀ ਹੈ ਤਾਂ ਮਿਸ਼ਰੀ ਦਾ ਪਹਾੜ ਜਿੱਥੋਂ ਮਰਜ਼ੀ ਚੱਕ ਲਓ, ਮਿਠਾਸ ਹੀ ਮਿਠਾਸ ਹੈ। ਤਨ ਗੁਰੂ ਅਰਜਨ ਦੇਵ ਨਾਲ ਜੇ ਗੱਲਾਂ ਕਰਨੀਆਂ ਨੀ, ਸੁਖਮਨੀ ਸਾਹਿਬ ਦਾ ਪਾਠ ਕਰੇ ਸੀ, ਕਹਿੰਦੇ ਟਾਈਮ ਨਹੀਂ। ਭਾਈ ਵੀਰ ਸਿੰਘ ਗੱਲ ਕਹਿੰਦੇ ਸਨ, ਦਿਨ ਵਿੱਚ ਦੋ ਹੀ ਅਸ਼ਟਪਦੀਆਂ ਕਰ ਲੈ, ਮਹੀਨੇ ਵਿੱਚ ਦੋ ਪਾਠ ਹੋ ਜਾਣਗੇ। ਵਿਹਲਿਆਂ ਨਾਲੋਂ ਨਾ ਕਰਨ ਵਾਲੋ ਤੇ ਚੰਗਾ ਹੈ। ਕਹਿੰਦੇ ਨੇ ਚਾਰ ਅਸ਼ਟਪਦੀਆਂ ਕਰ ਲੈ, ਛੇ ਦਿਨਾਂ ਚ ਭੋਗ ਪੈ ਜਾਏਗਾ। ਕਹਿੰਦੇ ਨੇ ਗੁਰੂ ਅਰਜਨ ਦੇਵ ਨਾਲ ਰੋਜ਼ ਸਾਂਝ ਬਣੀ ਰਹਿੰਦੀ ਹੈ, ਤੇ ਜਿਹੜਾ ਸਤਿਗੁਰੂ ਗੁਰੂ ਅਰਜਨ ਦੇਵ ਨੂੰ ਸਿਮਰੇਗਾ, ਉਹ ਸਿਮਰੇਗਾ ਬਾਣੀ ਰਾਹੀਂ। ਤਨ ਗੁਰੂ ਅਰਜਨ ਦੇਵ ਨੂੰ ਜਦੋਂ ਕੋਈ ਬਾਣੀ ਰਹੀ ਸਿਮਰੇਗਾ ਨਾ, ਉਹ ਬਣੇਗਾ ਸੇਵਕ, ਤੇ ਜਿਹੜਾ ਬਣੇਗਾ ਸੇਵਕ ਉਹ ਕਰੇਗਾ ਫਿਰ ਨਿਸ਼ਕਾਮ ਸੇਵਾ, ਤੇ ਜਿਹੜਾ ਨਿਸ਼ਕਾਮੀ ਸੇਵਕ ਬਣ ਜਾਏਗਾ ਉਹਨੂੰ ਗੁਰੂ ਅਰਜਨ ਦੇਵ ਕਹਿਣਗੇ ਸੇਵਾ ਕਰਤ ਹੋਏ ਬੇਕਾਮੀ, ਤਿਸ ਕੋ ਹੋਤ ਪ੍ਰਾਪਤ ਸਵਾਮੀ। ਵਾਹਿਗੁਰੂ ਜੀ ਕਾ ਖਾਲਸਾ।